ਖੰਡ ਪਾਠ ਦਾ ਫਲ ਮਿਲੇ ਉਹਨਾਂ ਨੂੰ। ਉਹ ਬਾਅਦ ਚ ਪਰਿਵਾਰ ਵਾਲੇ ਕਹਿੰਦੇ ਜੀ ਸੇਵਾ ਤੇ ਤੁਸੀਂ ਆਖਿਆ ਜਿਨ੍ਹਾਂ ਨੇ ਹੱਥੀਂ ਸੇਵਾ ਕੀਤੀ ਹੈ ਫਲ ਉਹਨਾਂ ਨੂੰ ਮਿਲੇ, ਕਹਿੰਦੇ ਫਿਰ ਉਹਨਾਂ ਨੂੰ ਮਿਲਣਾ ਤੁਸੀਂ ਸੇਵਾ ਕੀਤੀ, ਕਹਿੰਦੇ ਨਹੀਂ ਜੀ ਅਸੀਂ ਤੇ ਨਹੀਂ ਆਏ, ਕਹਿੰਦੇ ਫਿਰ ਉਹੀ ਲੈ ਗਏ ਫਲ ਇਹਦਾ ਜਿਨ੍ਹਾਂ ਨੇ ਸੇਵਾ ਕੀਤੀ। ਇਦਾਂ ਨਹੀਂ ਹੱਥੀਂ ਸੇਵਾ ਕਰੋ, ਜਿਸ ਦਿਨ ਖੰਡ ਪਾਠ ਹੋਵੇ ਸਾਡੇ ਘਰਾਂ 'ਚ ਗੁਰੂ ਸਾਹਿਬ ਨੇ ਆਉਣਾ ਹੋਵੇ ਭੱਜ ਭੱਜ ਕੇ ਸੇਵਾ ਕਮਰ ਕੱਸਾ ਕਰਕੇ ਕਰੀਏ, ਗਰੀਬ ਦੀ ਮਦਦ ਕਰਨੀ, ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ, ਜੇ ਤੇਰੇ ਕੋਲ ਬਹੁਤ ਥੋੜਾ ਹੈ ਤੇ ਥੋੜਾ ਜਿਹਾ ਵੀ ਦਾਨ ਕਰ, ਉਹਦਾ ਫਲ ਅਵਸ਼ ਮਿਲਦਾ। ਵਾਹਿਗੁਰੂ ਵੇਖਦਾ ਤੇਰਾ ਮਨ ਕਿਹੋ ਜਿਹਾ, ਵੇਖੋ ਪਿਆਰਿਓ ਜਰਾ ਕੁ ਧਿਆਨ ਦਿਓ, ਜਿਹੜਾ ਬੱਚਾ ਜਿਹੋ ਜਿਹਾ ਯੋਗ ਹੋਵੇ ਬਾਪੂ ਉਹਨੂੰ ਉਹੋ ਜਿਹੀ ਡਿਊਟੀ ਲਾਉਂਦਾ। ਕਈਆਂ ਨੂੰ ਕਹਿੰਦਾ ਕਿ ਤੂੰ ਬਾਹਰ ਜਾਣਾ ਹੈ, ਬਾਹਰਲੇ ਕੰਮ ਤੂੰ ਕਰਨੇ ਨੇ ਲਾਣੇਦਾਰੀ, ਤੇ ਇੱਕ ਨੂੰ ਕਹਿੰਦਾ ਕਿ ਤੂੰ ਵੱਟਾਂ ਹੀ ਮੋੜੀ ਚੱਲਿਆ ਕਰ, ਕਈ ਚਲਾਇਆ ਕਰ, ਘਰ ਦੇ ਕੰਮ ਕਰ ਤੂੰ ਕਰਿਆ ਕਰ, ਵੀ ਤੂੰ ਬਾਹਰਲੇ ਨਹੀਂ ਕਰ ਸਕਦਾ, ਉਹ ਤੇਰੇ ਵੱਸ ਦੀ ਗੱਲ ਨਹੀਂ। ਉਹ ਵੇਖਦਾ ਜਿਵੇਂ ਪਿਓ ਵੇਖਦਾ ਨਾ ਮੇਰਾ ਪੁੱਤਰ ਲਾਇਕ ਕਿਹੜਾ ਤੇ ਨਲਾਇਕ ਕਿਹੜਾ, ਜੋਈ ਜਾਹੀ ਯੋਗ ਤੈਸੀ ਤਹਿਲ ਬਤਾ, ਵੀ ਯੋਗਤਾ ਕਿਹੋ ਜਿਹੀ ਹੈ ਬੰਦੇ ਚ। ਪਿਓ ਵੇਖ ਕੇ ਆਪਣੇ ਪੁੱਤਰਾਂ ਨੂੰ ਡਿਊਟੀਆਂ ਲਾਉਂਦਾ, ਚਾਰ ਪੁੱਤਰ ਨੇ ਪੜ੍ਹਿਆ ਲਿਖਿਆ ਜਿਹੜਾ ਉਹ ਮਾੜਾ ਮੋਟਾ ਜਾਣਦਾ ਹੈ ਦੁਨੀਆਦਾਰੀ ਬਾਰੇ, ਉਹਨੂੰ ਬਾਹਰ ਦੇ ਕੰਮ ਦਿੱਤੇ ਜਾਂਦੇ ਨੇ, ਬਾਕੀਆਂ ਨੂੰ ਕਈ ਖੇਤੀ ਵੀ ਕਰਨ ਵਾਲੇ ਨੇ, ਕਈਆਂ ਚਲਾਉਣ ਵਾਲੇ ਨੇ, ਕਈਆਂ ਨੂੰ ਮੱਝਾਂ ਸਾਂਭਣ ਦੀ ਰੱਖਿਆ ਹੁੰਦਾ ਘਰ 'ਚ, ਉਹ ਸਾਰਾ ਦਿਨ ਡੰਗਰ ਹੀ ਚਾਰਦਾ ਰਹਿੰਦਾ। ਬੰਦਾ ਜਿਹੋ ਜਿਹਾ ਹੋਵੇ ਉਹੋ ਜਿਹੀ ਯੋਗਤਾ ਵੇਖ ਕੇ ਦਿੱਤਾ ਜਾਂਦਾ ਨਾ ਕੰਮ, ਪਿਓ ਵੇਖਦਾ, ਉਹ ਅਕਾਲ ਪੁਰਖ ਵਾਹਿਗੁਰੂ ਵੀ ਵੇਖਦਾ। ਜਿਹੜਾ ਤੇ ਬੰਦਾ ਸੁੱਖ ਵੰਡਦਾ ਦੁਨੀਆਂ ਨੂੰ, ਉਹਨੂੰ ਤੇ ਫਿਰ ਉਹ ਇੰਨੇ ਕੁ ਸੁੱਖ ਦਿੰਦਾ ਵੀ ਵੰਡ ਵੰਡੇਗਾ ਤਾਂ ਜੇ ਤੇਰੇ ਕੋਲ ਹੋਣਗੇ, ਤੇ ਜਿਹੜਾ ਦੁੱਖ ਦਿੰਦਾ ਨਾ ਉਹਨੂੰ ਫਿਰ ਉਹ ਦੁੱਖ ਹੀ ਦੁੱਖ ਦਿੰਦਾ, ਕਿਉਂਕਿ ਤੂੰ ਸੁੱਖ ਵੰਡਣੇ ਨਹੀਂ, ਤੂੰ ਦੁੱਖ ਵੰਡੇਗਾ ਤੇ ਦੁੱਖ ਹੀ ਲੈ ਫਿਰ। ਜਿਹੜੇ ਬੰਦੇ ਨੇ ਮਾਂ ਨੂੰ ਦੁਖੀ ਕੀਤਾ ਧਿਆਨ ਦੇਣਾ, ਜਿਹੜੇ ਬੰਦੇ ਨੇ ਆਪਣੀ ਮਾਂ ਨੂੰ ਦੁਖੀ ਕੀਤਾ, ਇੱਥੋਂ ਤੱਕ ਵੀ ਕਿ ਮਾਂ ਨੂੰ ਚਪੇੜ ਮਾਰਨ ਵਾਲੇ ਬੰਦੇ ਵੀ ਹੈਗੇ। ਨਾਲੇ ਗੁਰਮੁਖੋ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਮਾਂ ਵਰਗਾ ਕਣਛਾਵਾਂ ਬੂਟਾ ਕਹਿੰਦੇ ਹੈ ਹੀ ਕੋਈ ਨੀ, ਆਖੇ ਸਵਰਗ ਬੜਾ, ਸਵਰਗ ਸਵਰਗ ਦੀਆਂ ਗੱਲਾਂ ਹੁੰਦੀਆਂ ਨੇ। ਸਵਰਗ ਤੇ ਕਹਿੰਦੇ ਮਾਂ ਰੂਪੀ ਬੂਟੇ ਤੋਂ ਉਧਾਰਾ ਲੈ ਕੇ ਨਾ, ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਇਆ। ਇਹਦਾ ਅਰਥ ਇਹ ਬਣ ਗਿਆ ਵੀ ਮਾਂ ਦੀ ਗੋਦ ਤੋਂ ਵੱਡਾ ਸਵਰਗ ਕੋਈ, ਮਾਂ ਦੀ ਗੋਦ ਤੋਂ ਵੱਡਾ ਸਵਰਗ ਕੋਈ ਨੀ। ਲੋਕ ਸਵਰਗ ਦੀਆਂ ਗੱਲਾਂ ਕਰਦੇ ਨੇ, ਮਾਂ ਦੀ ਗੋਦ ਤੋਂ ਸਵਰਗ ਥੱਲੇ, ਮਾਂ ਦੀ ਗੋਦ ਤੋਂ ਕੋਈ ਸਵਰਗ ਵੱਡਾ ਨਹੀਂ। ਤੇ ਗੁਰਮੁਖੋ, ਮਾਂ ਨੂੰ ਵੀ ਚਪੇੜ ਮਾਰਨ ਵਾਲੇ ਬੰਦੇ ਦੁਨੀਆਂ 'ਚ ਹੈ, ਮਾਂ ਨੂੰ ਗਾਲਾਂ ਕੱਢਣ ਵਾਲੇ ਹੈਗੇ, ਮਾਂ ਨੂੰ ਬੁਰਾ ਭਲਾ ਬੋਲਣ ਵਾਲੇ ਹੈਗੇ। ਤੇ ਸੰਗਤ ਜੀ, ਜਿਹੜੇ ਬੰਦੇ ਨੇ ਜੰਮਦੇ ਨੇ ਮਾਂ ਨੂੰ ਦੁਖੀ ਕੀਤਾ, ਪਿਓ ਨੂੰ ਦੁਖੀ ਕੀਤਾ, ਭਰਾ ਉਹਦੇ ਤੋਂ ਦੁਖੀ, ਭੈਣਾਂ ਉਹਦੇ ਤੋਂ ਦੁਖੀ, ਪਿੰਡ 'ਚ ਕੋਈ ਸੁੱਖ ਨਹੀਂ, ਕਿਸੇ ਰਿਸ਼ਤੇਦਾਰ ਨੂੰ ਸੁੱਖ ਨਾ ਦਿੱਤਾ, ਪਿੰਡ 'ਚ ਕਿਸੇ ਨੂੰ ਸੁੱਖ ਨਾ ਦਿੱਤਾ, ਮਾਂ ਨੂੰ ਵੀ, ਮਾਂ ਦਾ ਵੀ ਦਿਲ ਦੁਖਾਇਆ, ਤੇ ਉਹ ਵੇਖ ਲੈਂਦਾ ਫਿਰ ਇਹ ਦੁੱਖ ਦੇਣ ਜੋਗਾ ਹੀ ਹੈ, ਦੁੱਖ ਵੰਡਣ ਜੋਗਾ ਹੀ, ਜਿਵੇਂ ਤੁਸੀਂ ਵੇਖ ਲੈਂਦਾ ਵੀ ਇਹ ਤੇ ਕਈਆਂ ਚਲਾਉਣ ਜੋਗਾ ਹੀ ਹੈ, ਇਹ ਤੇ ਡੰਗਰ ਚਾਰਨ ਜੋਗਾ ਹੀ, ਇਹਨੂੰ ਆਖੋ ਡੰਗਰ ਹੀ ਚਾਰੀ ਚੱਲ, ਹਿੱਸਾ ਤੈਨੂੰ ਮਿਲ ਜਾਏਗਾ ਡੰਗਰ ਚਾਰ, ਬਸ ਬਸ ਉਹ ਵੀ ਵੇਖ ਕੇ ਫਿਰ ਉਹੋ ਜਿਹੀ ਕੰਮ ਦੇ ਦਿੰਦਾ ਵੀ ਜੇ ਦੁੱਖ ਵੰਡੇਗਾ ਤੇ ਦੁੱਖ ਹੀ ਸਾਂਭਦਾ, ਤੇ ਜਿਹੜਾ ਸੁੱਖ ਦਿੰਦਾ ਮਾਂ ਨੂੰ ਪਿਓ ਨੂੰ, ਉਹ ਸੋਚਦਾ ਮੇਰੇ ਤੋਂ ਕੋਈ ਦੁਖੀ ਨਾ ਹੋਵੇ, ਮੇਰੀ ਜ਼ਿੰਦਗੀ 'ਚ ਮੇਰੇ ਟੀਚਰ ਵੀ ਮੇਰੇ ਤੋਂ ਸੁਖੀ ਹੋਣ, ਕਹਿਣ ਸਾਡਾ ਲਾਇਕ ਵਿਦਿਆਰਥੀ ਹੈ, ਸਟੂਡੈਂਟ ਹੈ ਸਾਡਾ, ਅਸੀਂ ਪੜ੍ਹਾ ਰਹੇ ਹਾਂ ਤੇ ਪੜ੍ਹੇ, ਮੇਰੇ ਟੀਚਰ ਪਰੇਸ਼ਾਨ ਨਾ ਹੋਣ, ਮੇਰੇ ਤੋਂ ਮੇਰੇ ਮਾਤਾ ਪਿਤਾ ਪਰੇਸ਼ਾਨ ਨਾ ਹੋਣ, ਭੈਣ ਭਰਾ ਰਿਸ਼ਤੇਦਾਰ ਭੈਣਾਂ ਮਾਣ ਕਰਨ ਮੇਰੇ ਤੇ, ਮੈਂ ਇਹੋ ਜਿਹਾ ਭਰਾ ਬਣਾ। ਬੰਦੇ 'ਚ ਸਾਰੀ ਯੋਗਤਾ, ਚੰਗਾ ਭਰਾ ਵੀ ਬਣੋ, ਚੰਗੀ ਚੰਗੇ ਪੁੱਤਰ ਵੀ ਬਣੋ, ਚੰਗੇ ਪਤੀ ਵੀ ਬਣੋ, ਚੰਗੇ ਪਿਤਾ ਵੀ ਬਣੋ, ਹਰ ਹਰ ਗੁਣ ਹੋਣਾ ਚਾਹੀਦਾ। ਇਹ ਨਹੀਂ ਕਿ ਚੰਗਾ ਪਤੀ ਬਣਦਾ ਬਣਦਾ ਤੂੰ ਚੰਗਾ ਪੁੱਤਰ ਬਣਨੋਂ ਹਟ ਜਾ, ਮਾਂ ਨੂੰ ਛੱਡ ਦਵੇਂ ਘਰ ਵਾਲੀ ਦੇ ਪਿੱਛੇ ਲੱਗ ਜਾ। ਜੇ ਤੂੰ ਚੰਗਾ ਪਤੀ ਬਣੇ ਤੇ ਚੰਗਾ ਪੁੱਤਰ ਵੀ ਬਣੇ, ਇਹ ਨਾ ਹੋਵੇ ਕਿ ਤੂੰ ਚੰਗਾ ਪੁੱਤਰ ਬਣਦਾ ਬਣਦਾ ਤੂੰ ਚੰਗਾ ਪਤੀ ਨਾ ਬਣ ਸਕੇ, ਮਾਂ ਦੇ ਪਿੱਛੇ ਲੱਗ ਕੇ ਰੋਜ਼ ਹੀ ਘਰ ਵਾਲੀ ਨੂੰ ਕੁੱਟਦਿਆ ਕਰੇ, ਇਹ ਵੀ ਮਾੜੀ ਗੱਲ। ਪੁੱਤਰ ਵੀ ਚੰਗਾ ਬਣ, ਪਤੀ ਵੀ ਚੰਗਾ ਬਣ, ਆਪਣੇ ਆਪ ਨੂੰ ਇੱਦਾਂ ਦਾ ਬਣਾਈਏ ਕਿ ਅਸੀਂ ਗੁਰੂ ਨੂੰ ਵੀ ਚੰਗੇ ਲੱਗੀਏ, ਜਿੱਥੇ ਸੰਸਾਰ ਦੀ ਗੱਲ ਹੈ ਨਾ ਉੱਥੇ ਸਤਿਗੁਰੂ ਨੂੰ ਵੀ ਚੰਗੇ ਲੱਗੀਏ, ਇੱਦਾਂ ਵੀ ਹੋਣਾ ਚਾਹੀਦਾ ਜੀਵਨ। ਇੱਕ ਪੱਖ ਨਹੀਂ ਕਿ ਅਸੀਂ ਯਾਰਾਂ ਨੂੰ, ਕਈ ਲੋਕ ਇੱਦਾਂ ਦੇ ਨੇ ਕੀ ਕਰੀਏ ਜੀ ਹੁਣ ਅੰਮ੍ਰਿਤ ਤੇ ਬਾਬਾ ਜੀ ਛਕ ਲਾਂਗੇ, ਪਰ ਜਿਹੜਾ ਜਿਹਨਾਂ ਲੋਕਾਂ 'ਚ ਬਹਿੰਦੇ ਬਹਿੰਦੇ ਉੱਠਦੇ ਆ ਉਹਨਾਂ ਦਾ ਕੀ ਕਰੀਏ, ਯਾਰਾਂ 'ਚ ਬਹਿੰਦੇ ਆ ਫਿਰ ਉੱਥੇ ਪੀਣੀ ਵੀ ਪੈਂਦੀ ਆ, ਘੁੱਟ ਲਾਉਣੀ ਵੀ ਪੈਂਦੀ ਆ, ਕਈ ਨੌਕਰੀਆਂ ਵਾਲੇ ਇਸੇ ਕਰਕੇ ਅੰਮ੍ਰਿਤ ਨਹੀਂ ਛਕਦੇ ਵੀ ਬਹਿਣੇ ਉੱਠਣਾ ਜੀ ਸਾਡਾ ਅਫਸਰਾਂ 'ਚ ਯਾਰਾਂ ਬੇਲੀਆਂ 'ਚ ਫਿਰ ਉੱਥੇ ਕੀ ਕਰਾਂਗੇ, ਉਹ ਇਸ ਗੱਲ ਕਰਕੇ ਨਹੀਂ ਛੱਡਦੇ, ਉਹ ਯਾਰਾਂ ਨੂੰ ਖੁਸ਼ ਕਰਦਿਆਂ ਕਰਦਿਆਂ ਸਾਰੀ ਦੁਨੀਆਂ ਨੂੰ ਰਸਾ ਲੈਂਦੇ, ਪਰ ਗੁਰੂ ਖੁਸ਼ ਕਰੀਏ। ਪੜ੍ਹਨੇ ਆ ਨਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਅੱਧੀ ਅੱਧੀ ਧਾਰਨਾ ਬੋਲੋ ਫਿਰ
ਮੇਰਾ ਰੁੱਸੇ ਨਾ ਕਲਗੀਆਂ
ਬੇਲੀਆਂ ਮਿੱਤਰਾਂ ਦੋਸਤਾਂ ਨੂੰ ਖੁਸ਼ ਕਰਦੇ ਕਰਦੇ ਗੁਰੂ ਰਸਾ ਲੈਂਦੇ ਸਾਰੀ ਜ਼ਿੰਦਗੀ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ ਹੁੰਦੇ ਗੁਰੂ ਵਾਲੇ ਬਣਨ ਨੂੰ ਤਿਆਰ ਨਹੀਂ ਹੁੰਦੇ ਪਰ ਸਤਿਗੁਰੂ ਦੀ ਜਿਨ੍ਹਾਂ ਉੱਤੇ ਬਖਸ਼ਿਸ਼ ਹੈ ਉਹ ਕਹਿੰਦੇ ਨੇ ਸਤਿਗੁਰੂ ਪਹਿਲਾਂ ਨੇ ਸਾਰੀ ਦੁਨੀਆ ਬਾਅਦ ਵਿੱਚ ਰੁੱਸਦੀ ਏ ਦੁਨੀਆ ਬਸ਼ੱਕ ਰੁੱਸ ਜੇ ਗੁਰਾਂ ਨੂੰ ਮਨਾਉਣਾ ਹੈ ਅੰਤ ਵੇਲੇ ਦੁਨੀਆ ਨੇ ਛੱਡ ਦੇਵਣਾ ਗੁਰਾਂ ਕੰਮ ਆਉਣਾ ਹੈ ਜਮਾਂ ਵਾਲੀ ਮਾਰ ਝੱਲੀ ਨਹੀਂ ਜਾਵਣੀ ਗੁਰਾਂ ਨੇ ਛਡਾਉਣਾ ਸੱਚੇ ਪਾਤਸ਼ਾਹ ਨੇ ਛਡਾਉਣਾ ਹੈ ਕਿਸੇ ਨੇ ਨੀ ਬਾਂਹ ਫੜਨੀ ਸਤਿਗੁਰੂ ਵਾਜੋ ਤੇ ਸੰਗਤ ਜੀ ਇਹ ਸੋਚਣਾ ਕਿ ਮੇਰੀ ਜਾਤ ਨੀਵੀਂ ਹੈ ਕਬੀਰ ਸਾਹਿਬ ਕਹਿੰਦੇ ਨੇ ਵਹਿਮ ਨਾ ਕਰੋ ਜਾਤ ਆੜੇ ਨਹੀਂ ਆ ਸਕਦੀ ਤੂੰ ਉਹਦੇ ਕੰਠ ਮਿਲ ਉਹਦੇ ਨਾਲ ਜੁੜ ਭਜਨ ਕਰਿਆ ਕਰ ਸਾਰੇ ਜੰਜਾਲ ਆਪਣੇ ਆਪ ਖਤਮ ਹੋ ਜਾਣਗੇ ਤੇ ਸਤਿਸੰਗ ਜੀ ਅਗਲਾ ਭਗਤ ਕਬੀਰ ਸਾਹਿਬ ਜੀ ਦਾ ਸਲੋਕ ਹੈ ਕਬੀਰ ਐਸਾ ਕੋਈ ਜਨਮਿਓ ਨਹੀਂ ਮੰਦਰ ਦੇ ਜਰਾਏ ਪੰਚੋ ਲੜਕੇ ਮਾਰਕ ਰਹੇ ਰਾਮ ਲਿਓ ਲਾਏ ਕਹਿੰਦੇ ਉਹੋ ਜਿਹਾ ਕੋਈ ਨਹੀਂ ਜੰਮਿਆ ਜਿਹੜਾ ਆਪਣੇ ਸਰੀਰ ਦਾ ਮੋਹ ਛੱਡੇ ਆਪਣੇ ਸਰੀਰ ਦਾ ਮਾਨ ਛੱਡੇ ਆਪਣੇ ਸਰੀਰ ਨੂੰ ਹੀ ਅਸੀਂ ਸਭ ਕੁਝ ਸਮਝਨੇ ਤੇ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਔਗਣ ਨੇ ਸਾਡੇ ਵਿੱਚ ਪੰਜ ਚੋਰ ਨੇ ਕਹਿੰਦੇ ਇਹਨਾਂ ਨੂੰ ਆਪਣੇ ਮਿੱਤਰ ਬਣਾਇਆ ਹੋਇਆ ਇਹ ਹੈ ਸੀ ਸਾਡੇ ਦੁਸ਼ਮਣ ਇਹਨਾਂ ਨੂੰ ਅਸੀਂ ਆਪਣੇ ਸਮਝਨੇ ਆ ਗੁਰਮੁਖੋ ਬੜੀ ਵਾਰੀ ਅਰਜ਼ ਕੀਤੀ ਹੈ ਕਿ ਕਿਸੇ ਦੇ ਘਰ ਵਿੱਚ ਇੱਕ ਚੋਰ ਆ ਜਾਏ ਦੋ ਚੋਰ ਆ ਜਾਣ ਕਿੰਨਾ ਕੁ ਕੁਝ ਲੈ ਜਾਣਗੇ ਲੁੱਟ ਕੇ ਇੱਕ ਚੋਰ ਆਏਗਾ ਉਹ ਗੁਰਮੁਖੋ ਇੱਕ ਸਮਾਨ ਲਿਜਾ ਸਕ ਇੱਕ ਦੋ ਚੀਜ਼ਾਂ ਚੁੱਕ ਕੇ ਲੈ ਜਾਏਗਾ ਦੋ ਚਾਰ ਲੈ ਜਾਏਗਾ ਪਰ ਜ਼ਿਆਦਾ ਕੁਝ ਤੇ ਨਹੀਂ ਨਾ ਲਿਜਾ ਸਕਦਾ ਚੁੱਕ ਕੇ ਤੇ ਜਿੱਥੇ ਪੰਜ ਇਕੱਠੇ ਆਏ ਹੋਣ ਉੱਥੇ ਤੇ ਕੁਛ ਵੀ ਨਹੀਂ ਛੱਡਣਾ ਉਹਨਾਂ ਨੇ ਪੰਜ ਚੋਰ ਆ ਜਾਣ ਇੰਨਾ ਕੁਝ ਪੰਜ ਜਣੇ ਇਕੱਠੇ ਚੁੱਕ ਸਕਦੇ ਨੇ ਕਿ ਕੂੜ ਕਬਾੜ ਹੀ ਰਹਿ ਜਾਏਗਾ ਬਾਕੀ ਸਾਰਾ ਕੁਝ ਹੀ ਲੈ ਜਾਣਗੇ ਚੁੱਕ ਕੇ ਤੇ ਸਤਿਗੁਰੂ ਸਾਨੂੰ ਕਹਿੰਦੇ ਨੇ ਪੰਜ ਨੇ ਪੰਜ ਅੰਦਰ ਵੜੇ ਹੋਏ ਇੱਕ ਅੱਧਾ ਨਹੀਂ ਇਕੱਠੇ ਪੰਜ ਪੰਜ ਬਖਾਦੀ ਏਕ ਗਰੀਬਾ ਦਾ ਕੋਹੜਾ ਖਣਹਾਰੇ। ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਇਹ ਧਾਰਨਾ ਪੜ੍ਹਦੇ ਵੀ ਹੁੰਦੇ ਸੀ ਤੇ ਪੜ੍ਹਾਉਂਦੇ ਵੀ ਹੁੰਦੇ ਸੀ ਕਿ ਮਨ ਰੂਪੀ ਪੰਛੀ ਇਕੱਲਾ ਹੈ, ਇਹਦੇ ਮਗਰ ਸ਼ਿਕਾਰੀ ਬਹੁਤੇ ਲੱਗੇ ਹੋਏ ਨੇ। ਪੰਜ ਬਖਾਦੀ ਏਕ ਗਰੀਬਾ, ਕਹਿੰਦੇ ਇੱਕ ਹੈ ਮਨ ਤੇ ਪੰਜ ਚੋਰ ਨੇ, ਤੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਬਚਿਆ ਜਾ ਸਕਦਾ, ਨਹੀਂ ਤੇ ਔਖਾ ਹੈ।
ਇਹ ਪੰਛੀ ਇਕੱਲਾ ਇਹਦੇ ਮਗਰ ਸ਼ਿਕਾਰੀ ਪੰਛੀ ਇਕੱਲਾ ਇਹਦੇ ਮਗਰ ਸ਼ਿਕਾਰੀ
ਬਚਣਾ ਬੜਾ ਔਖਾ ਹੈ, ਪਰ ਵਾਹਿਗੁਰੂ ਦੀ ਕਿਰਪਾ ਹੋਵੇ ਇਸ ਮਨ ਨੂੰ ਗੁਰਮਤ ਦੇ ਪਿੰਜਰੇ ਵਿੱਚ ਪਾ ਦਿੱਤਾ ਜਾਵੇ ਤੇ ਫਿਰ ਇਹਨਾਂ ਸ਼ਿਕਾਰੀਆਂ ਤੋਂ ਬਚਿਆ ਜਾ ਸਕਦਾ। ਜਿਹੜਾ ਪੰਛੀ ਪਿੰਜਰੇ ਵਿੱਚ ਬੰਦ ਹੋਵੇ ਉਹਨੂੰ ਕਿਸੇ ਬਿੱਲੀ ਤੋਂ ਡਰ ਨਹੀਂ ਲੱਗਦਾ, ਉਹਨੂੰ ਕਿਸੇ ਜਾਨਵਰ ਤੋਂ ਡਰ ਨਹੀਂ ਲੱਗਦਾ, ਕਿਉਂਕਿ ਪਿੰਜਰਾ ਉਹਦੀ ਹਿਫਾਜ਼ਤ ਕਰਦਾ। ਜਦੋਂ ਗੁਰਮਤ ਦੇ ਪਿੰਜਰੇ ਵਿੱਚ ਪੈ ਜਾਵਾਂਗੇ ਗੁਰਮੁਖੋ, ਫਿਰ ਇਹ ਪੰਜੇ ਕੁਛ ਨਹੀਂ ਕਰ ਸਕਦਾ, ਇਹ ਪੰਜੇ ਕੁਛ ਨਹੀਂ ਕਰ ਸਕਦੇ। ਮਾਇਆ ਕਈ ਰੂਪਾਂ ਵਿੱਚ ਆਉਂਦੀ ਹੈ, ਮਾਇਆ ਬੰਦੇ ਨੂੰ ਭੋਣ ਦੀ ਕੋਸ਼ਿਸ਼ ਕਰਦੀ ਹੈ, ਇਹਦੇ ਤੋਂ ਬਚਣਾ ਬੜਾ ਔਖਾ ਹੈ, ਪਰ ਜਦੋਂ ਜੁੜ ਜਾਈਏ ਫਿਰ ਕਬੀਰ ਆਈ ਮੁਝੇ ਪੈ ਅੰਤ ਕਰੇ ਕਰ ਭੇਸ, ਕਹਿੰਦੇ ਕਈ ਭੇਖ ਬਣਾ ਬਣਾ ਕੇ ਮਾਇਆ ਆਈ, ਹਮ ਰਾਖੇ ਗੁਰੇ ਆਪਣੇ ਉਹਨ ਕੀਨੋ ਆਦੇਸ਼। ਕਹਿੰਦੇ ਜਦੋਂ ਮੈਂ ਗੁਰੂ ਵਾਲਾ ਬਣਿਆ ਹੋਇਆ ਸਾਂ ਤੇ ਸਤਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਹੱਥ ਦੇ ਕੇ ਮੈਨੂੰ ਬਚਾ ਕੇ ਰੱਖਿਆ, ਮਾਇਆ ਸਗੋਂ ਮੈਨੂੰ ਪੋ ਨਹੀਂ ਸਕੀ, ਸਗੋਂ ਸਾੜ ਨਹੀਂ ਸਕੀ, ਸਗੋਂ ਮਾਇਆ ਨਮਸਕਾਰ ਕਰਕੇ ਗਈ। ਆਖੋ ਸਤਨਾਮ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਕਹਿੰਦੇ ਮਾਇਆ ਤੇ ਦਾਸੀ ਬਣ ਜਾਂਦੀ ਹੈ, ਫਿਰ ਅਸੰਸਾਰਕ ਮਾਇਆ ਉਹਨਾਂ ਨੂੰ ਪੋ ਨਹੀਂ ਸਕਦੀ ਜਿਹੜੇ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਨੇ। ਤੇ ਕਹਿੰਦੇ ਇਹੋ ਜਿਹਾ ਨਹੀਂ ਕੋਈ ਜੰਮਿਆ ਨਜ਼ਰ ਆਉਂਦਾ ਵਿਰਲੇ ਨੇ, ਜਿਹੜੇ ਸਰੀਰ ਦੇ ਮਾਨ ਨੂੰ ਛੱਡਣ, ਸਰੀਰ ਵਾਸਤੇ ਸਭ ਕੁਝ ਕਰਨੇ ਆ, ਨਾਲੇ ਪਤਾ ਵੀ ਇਹਨੇ ਇੱਕ ਦਿਨ ਸੜ ਜਾਣਾ ਹੈ, ਉਹ ਤਨ ਹੋਏ ਕੋ ਭਸਮ ਕੀ ਢੇਰੀ, ਇਹਨੇ ਰਾਖ ਬਣ ਜਾਣਾ, ਪਰ ਇਸ ਮਿੱਟੀ ਵਾਸਤੇ ਦਿਨ ਰਾਤ ਲੜਨੇ ਆ, ਦੀਨ ਗਵਾਈ ਬੈਠੇ ਆ, ਧਰਮ ਛਿੱਕੇ ਤੇ ਟੰਗਿਆ ਹੋਇਆ, ਇਹਨੂੰ ਹੀ ਸਭ ਕੁਝ ਸਮਝਣੇ। ਪਰ ਕਹਿੰਦੇ ਵਿਰਲਾ ਕੋਈ ਜਿਹੜਾ ਸਮੁੰਦਰ ਨੂੰ ਸਾੜੇ, ਪੰਚੋਂ ਪੰਚੋ ਲੜਕੇ ਮਾਰ ਕੇ ਰਹੇ ਰਾਮ ਲਿਓ ਲਾਏ, ਕਹਿੰਦੇ ਰਾਮ ਨਾਲ ਲਿਵ ਵਿਰਲੇ ਲਾਉਂਦੇ ਨੇ, ਇਹਨਾਂ ਪੰਜਾਂ ਨੂੰ ਸਾੜ ਕੇ, ਨਹੀਂ ਤੇ ਪੁੱਤਰਾਂ ਵਾਂਗੂ ਲੜਕੇ ਸਮਝਦਾ, ਕਹਿੰਦੇ ਪੁੱਤਰਾਂ ਨਾਲੋਂ ਵੱਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਸਾੜਨ ਦੀ ਬਜਾਏ ਸਗੋਂ ਵਧਾ ਰਿਹਾ ਤੇ ਵੱਧ ਰਹੇ ਨੇ। ਕਾਮ ਦੀ ਪੂਰਤੀ ਵਾਸਤੇ ਲੋਕ ਕੀ ਕੀ ਕਰਦੇ ਨੇ ਕ੍ਰੋਧ ਸਿਰ ਚੜ ਕੇ ਬੋਲਦਾ ਸਾਡੇ ਮੋਹ ਵਿੱਚ ਫਸੇ ਹੋਏ ਦਿਨ ਰਾਤ ਇਸ ਮੋਹ ਵਿੱਚ ਫਸ ਰਹੇ ਲੋਭੀ ਹੋ ਕੇ ਦਿਨ ਰਾਤ ਮਰਦੇ ਆ ਦਿਨ ਰਾਤ ਹੰਕਾਰੀ ਵੀ ਨਾਲ ਇਹ ਪੰਜੇ ਔਗਣ ਨੇ ਇਹਨਾਂ ਨੂੰ ਕਹਿੰਦੇ ਪੁੱਤਰ ਸਮਝੀ ਬੈਠਾ ਪਰ ਇਹਨਾਂ ਨੂੰ ਮਾਰਨਾ ਬੜੀ ਵੱਡੀ ਗੱਲ ਬੜਾ ਔਖਾ ਹੈ ਤੇ ਸਤਸੰਗ ਜੀ ਕਬੀਰ ਸਾਹਿਬ ਜੀ ਦਾ ਅਗਲਾ ਸਲੋਕ ਹੈ ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੈ ਫੂਕ ਅੰਧਾ ਲੋਕ ਨਾ ਜਾਣੇ ਰਹਿਓ ਕਬੀਰਾ ਇਸ ਸਲੋਕ ਦਾ ਅਰਥ ਭਾਵ ਵੀ ਉਹੀ ਹੈ ਕਿ ਇਹੋ ਜਿਹਾ ਕੋਈ ਨਹੀਂ ਦਿਸਦਾ ਜਿਹੜਾ ਇਸ ਸਰੀਰ ਨੂੰ ਸਾੜੇ ਇਸ ਦਾ ਮਾਨ ਛੱਡੇ ਇਹ ਸਰੀਰ ਦਾ ਖਿਹੜਾ ਛੱਡੇ ਇਹ ਸਮਝੇ ਕਿ ਮੈਂ ਆਤਮਾ ਮੈਂ ਸਰੀਰ ਨਹੀਂ ਹਾਂ ਆਤਮਾ ਅਮਰ ਹੈ ਸਰੀਰ ਜੰਮਦਾ ਤੇ ਮਰਦਾ ਆਤਮਾ ਜੰਮਦੀ ਮਰਦੀ ਨਹੀਂ ਤੇ ਕਬੀਰ ਸਾਹਿਬ ਕਹਿੰਦੇ ਨੇ ਕੂਕ ਕੂਕ ਕੇ ਕਹਿੰਦੇ ਨੇ ਰੱਬ ਦੇ ਪਿਆਰੇ ਭਗਤ ਕੂਕ ਕੂਕ ਕੇ ਕਹਿੰਦੇ ਨੇ ਪਰ ਇਹ ਗੱਲ ਨੂੰ ਮੰਨਣ ਵਾਸਤੇ ਕੋਈ ਵੀ ਤਿਆਰ ਨਹੀਂ ਵਿਰਲੇ ਨੇ ਜਿਹੜੇ ਸਰੀਰ ਦਾ ਖਿਹੜਾ ਛੱਡ ਕੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਨਾਲ ਲਿਵ ਲਾਉਂਦੇ ਨੇ ਉਹ ਵਿਰਲੇ ਤੇ ਕਬੀਰ ਸਾਹਿਬ ਜੀ ਦਾ ਅਗਲਾ ਸਲੋਕ ਹੈ ਕਬੀਰ ਸਤੀ ਪੁਕਾਰੈ ਚਹਿ ਚੜੀ ਸੁਨਹੋ ਵੀਰ ਮਸਾਨ ਸਤ ਸੰਗਤ ਜੀ ਕਬੀਰ ਸਾਹਿਬ ਕਹਿੰਦੇ ਨੇ ਸਤੀ ਹੋਣ ਵਾਲੀ ਇਸਤਰੀ ਆਪ ਜੀ ਨੂੰ ਪਤਾ ਮੈਂ ਅੱਗੇ ਵੀ ਇਹਦੇ ਬਾਰੇ ਬੇਨਤੀ ਕਰ ਚੁੱਕੇ ਹਾਂ ਸਤੀ ਦਾ ਜ਼ਿਕਰ ਜਦੋਂ ਕਬੀਰ ਜੀ ਦੇ ਸਲੋਕਾਂ 'ਚ ਆਇਆ ਸਤੀ ਜਿਹੜੀ ਇਸਤਰੀ ਦਾ ਪਤੀ ਮਰ ਜਾਂਦਾ ਸੀ ਉਹਨੂੰ ਆਪਣੇ ਪਤੀ ਨਾਲ ਮਰਨਾ ਪੈਂਦਾ ਸੀ ਉਹਨੂੰ ਆਪਣੇ ਪਤੀ ਨਾਲ ਸੜਨਾ ਪੈਂਦਾ ਸੀ ਪਰ ਜਵਾਨੀ ਵਿੱਚ ਜੇ ਪਤੀ ਚਲਿਆ ਗਿਆ ਤੇ ਆਪਣੇ ਪਤੀ ਦੇ ਨਾਲ ਸਤੀ ਹੋਣਾ ਹੀ ਪੈਂਦਾ ਸੀ ਨਾਲ ਸੜਨਾ ਪੈਂਦਾ ਸੀ ਇਹ ਤੇ ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਨੇ ਆ ਕੇ ਸਤੀ ਪ੍ਰਥਾ ਬੰਦ ਕੀਤੀ ਨਹੀਂ ਤਾਂ ਜੇ ਪਤੀ ਮਰ ਗਿਆ ਤੇ ਬੀਬੀ ਨੂੰ ਜ਼ਬਰਦਸਤੀ ਵਿੱਚ ਸਾੜ ਦਿੱਤਾ ਜਾਂਦਾ ਸੀ ਜ਼ਬਰਦਸਤੀ ਅੱਗ ਵਿੱਚ ਉਹਨੂੰ ਧਕੇਲ ਦਿੱਤਾ ਜਾਂਦਾ ਸੀ ਗੁਰੂ ਸਾਹਿਬ ਨੇ ਪ੍ਰਥਾ ਆ ਕੇ ਬੰਦ ਕੀਤੀ ਤੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਤੀ ਪੁਕਾਰੈ ਚਹਿ ਚੜੀ ਸੁਨਹੋ ਵੀਰ ਮਸਾਨ ਲੋਕ ਸਬਾਇਆ ਚੱਲ ਗਏ ਹਮ ਤੁਮ ਕਾਮ ਨਿਧਾਨ ਉਹ ਕਹਿੰਦੇ ਨੇ ਆ ਸਾਰੀ ਦੁਨੀਆ ਜਾ ਰਹੀ ਹੈ ਕਹਿੰਦੇ ਸਤੀ ਜਦੋਂ ਸੜਨ ਲੱਗੀ ਤੇ ਉਹਨੇ ਆਖਿਆ ਕਿ ਦੁਨੀਆ ਦੇ ਲੋਕੋ ਅੱਜ ਮੈਂ ਸੜ ਰਹੀ ਹਾਂ ਤੇ ਤੁਸੀਂ ਹੱਸ ਰਹੇ ਹੋ ਪਰ ਜਾਣਾ ਤੁਹਾਨੂੰ ਸਾਰਿਆਂ ਨੂੰ ਇਸੇ ਰਾਹ ਹੀ ਪੈਣਾ ਜੇ ਅੱਜ ਮੈਂ ਇਸ ਸ਼ਮਸ਼ਾਨ ਘਾਟ ਵਿੱਚ ਆਈ ਹਾਂ ਜੇ ਮੈਂ ਸੜਨ ਲੱਗੀ ਹਾਂ ਤੇ ਮਤ ਜਾਣੋ ਤੁਸੀਂ ਬਚ ਜਾਓਗੇ ਇੱਕ ਦਿਨ ਅੰਤ ਤੁਹਾਡਾ ਵੀ ਇੱਥੇ ਵੱਡੇ ਵੱਡੇ ਘਰ ਬਣਾਉਂਦੇ ਹਾਂ ਵੱਡਾ ਵੱਡੇ ਮਹਿਲ ਬਣਾਉਂਦੇ ਹਾਂ ਬੜਾ ਯਤਨ ਕਰਦੇ ਹਾਂ ਪਰ ਕਹਿੰਦੇ ਇਹ ਸਾਡਾ ਅਸਲੀ ਘਰ ਨਹੀਂ ਇਹ ਘਰਾਂ ਨੂੰ ਬਣਾਓ ਰਵੋ ਵੀ ਘਰਾਂ ਵਿੱਚ ਪਰ ਯਾਦ ਰੱਖੋ ਅਸਲੀ ਘਰ ਸਾਡਾ ਕੋਈ ਹੋਰ ਹੈ ਉਹ ਕੀ ਹੈ ਗੋਰ ਨਿਵਾਣੀ ਸੜ ਕਰੈ ਨੇ ਕਰਿਆ ਘਰ ਆਓ ਕਹਿੰਦੇ ਕਬਰ ਮੜੀ ਹਮੇਸ਼ਾ ਵਾਜਾਂ ਮਾਰਦੀ ਹੈ ਕਿਉਂ ਐਵੇਂ ਆਪਣੇ ਆਪ ਨੂੰ ਬਣਿਆ ਫਿਰਨਾ ਬੜਾ ਵੱਡਾ ਆਹ ਮੇਰਾ ਪਰ ਇੱਕ ਦਿਨ ਤੂੰ ਇੱਥੇ ਹੀ ਆਉਣਾ ਹੈ ਸੱਦੇ ਬੰਦਿਆ ਤੈਨੂੰ ਗੋਰ ਨਿਵਾਣੀ
ਵਾਰੀ ਵਾਰੀ ਤੁਰ ਜਾਣਾ
ਧਰਮ ਛੱਡੀ ਬੈਠੇ ਆ, ਜਿਨ੍ਹਾਂ ਵਾਸਤੇ ਅੱਜ ਦੀਨ ਧਰਮ ਛਿੱਕੇ ਤੇ ਟੰਗਿਆ ਹੋਇਆ, ਇਹ ਸਾਡੇ ਨਹੀਂ ਬਣਨੇ। ਜਿਨ੍ਹਾਂ ਨੇ ਸਾਡਾ ਬਣਨਾ ਹੈ ਉਹਨਾਂ ਦੇ ਬਣੀਏ। ਨਾਨਕ ਕੱਚੜਿਆ ਸਿਉ ਤੋੜ, ਟੂੰਡ ਸੱਜਣ ਸੰਤ ਪੱਕਿਆ ਹੋਏ, ਜੀਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਉਹਦੇ ਬਣੀਓ, ਸਾਡੀ ਅਰਦਾਸ ਜ਼ਰੂਰ ਸੁਣਦੇ ਨੇ ਸੱਚੇ ਪਾਤਸ਼ਾਹ, ਜ਼ਰੂਰ ਮਿਹਰ ਕਰਦੇ ਨੇ ਆਪਣੇ ਪਿਆਰਿਆਂ ਉੱਤੇ ਜਿਹੜੇ ਉਹਦੇ ਬਣੇ ਨੇ, ਭਗਤ ਬਣੇ ਨੇ, ਪੁੱਤਰ ਬਣੇ ਨੇ। ਫਿਰ ਪਿਓ ਆਪਣੇ ਪੁੱਤਰਾਂ ਨੂੰ ਸਾਰਾ ਕੁਝ ਹੀ ਦੇ ਦਿੰਦਾ। ਲਾਇਕ ਹੋਵੇ ਬੱਚਾ, ਬਾਪੂ ਚਾਬੀਆਂ ਫੜਾ ਦਿੰਦਾ, ਪੁੱਤਰਾ ਜਿੰਨੇ ਮਰਜ਼ੀ ਲੈ ਜਾ ਮਾਇਆ ਕੱਢ ਕੇ। ਨਲਾਇਕ ਹੋਵੇ ਉਹ ਤੋਂ ਪੰਜੀ ਪੰਜੀ ਦਾ ਹਿਸਾਬ ਲਿਆ ਜਾਂਦਾ। ਸਾਡੀਆਂ ਨਲਾਇਕੀਆਂ ਨੇ, ਤੇ ਜੇ ਲਾਇਕ ਪੁੱਤਰ ਬਣਾਂਗੇ ਫਿਰ ਉਹਦੀ ਚਾਬੀ ਤੇਰੇ ਹੱਥ 'ਚ ਆ ਜਾਏਗੀ, ਉਹਦੇ ਖਜ਼ਾਨੇ ਦੀ ਚਾਬੀ ਤੇਰੇ ਹੱਥ ਆ ਜਾਏਗੀ। ਕਿਸੇ ਗੱਲ ਦੀ ਕਮੀ, ਕਿਸੇ ਗੱਲ ਦਾ ਘਾਟਾ ਨਹੀਂ ਭਜਨ ਕਰਨ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੇ ਹੋਏ ਨੇ, ਹਮੇਸ਼ਾ ਉਹਦੇ ਪਿਆਰ ਵਿੱਚ ਜੁੜਦੇ ਨੇ ਤੇ ਮੌਤ ਨੂੰ ਯਾਦ ਰੱਖਦੇ ਨੇ ਕਿ ਇੱਕ ਦਿਨ ਸਭ ਨੇ ਮਰਨਾ। ਮੌਤ ਜਿਨ੍ਹਾਂ ਨੂੰ ਯਾਦ ਹੈ ਉਹਨਾਂ ਨੂੰ ਰੱਬ ਯਾਦ ਹੈ ਹਮੇਸ਼ਾ, ਸਾਨੂੰ ਮੌਤ ਯਾਦ ਨਹੀਂ ਰਹਿੰਦੀ। ਸਿਆਣੇ ਕਹਿੰਦੇ ਨੇ ਕਿਸੇ ਦੇ ਵਿਆਹ ਖੁਸ਼ੀ ਤੇ ਜਾਓ ਭਾਵੇਂ ਨਾ ਜਾਓ, ਪਰ ਗਮ ਤੇ ਜ਼ਰੂਰ ਜਾਇਆ ਕਰੋ, ਸੰਸਕਾਰ ਤੇ ਜ਼ਰੂਰ ਜਾਇਆ ਕਰੋ। ਕਹਿੰਦੇ ਜਦੋਂ ਕੋਈ ਕਿਸੇ ਦਾ ਸੰਸਕਾਰ ਹੋਣਾ ਹੋਵੇ ਨਾ, ਕਹਿੰਦੇ ਬੜਾ ਚੰਗਾ ਕੰਮ ਹੈ ਜਾਣਾ ਉਹਦੇ ਪਿੱਛੇ। ਇੱਥੋਂ ਤੱਕ ਕਹਿੰਦੇ ਪੁੰਨ ਵੱਧਦੇ ਨੇ ਇਹਦੇ ਨਾਲ, ਬੜਾ ਭਲਾ ਕੰਮ ਹੈ। ਭਲਾ ਕੰਮ ਕਿਉਂ ਹੈ? ਕਿਉਂਕਿ ਜਦੋਂ ਅਸੀਂ ਕਿਸੇ ਲਾਸ਼ ਦੇ ਪਿੱਛੇ ਜਾਵਾਂਗੇ ਉੱਥੇ ਫਿਰ ਹੱਸਣਾ ਭੁੱਲ ਜਾਂਦਾ, ਆਪੇ ਹੀ ਅੰਦਰੋਂ ਨਿਕਲੀ ਜਾਂਦਾ ਵਾਹਿਗੁਰੂ ਵਾਹਿਗੁਰੂ, ਕਿਉਂਕਿ ਮੌਤ ਸਾਹਮਣੇ ਨਜ਼ਰ ਆਉਂਦੀ ਹੈ, ਡਰਦੇ ਹੀ ਰੱਬ ਰੱਬ ਕਰੀ ਜਾਂਦੇ ਹਾਂ। ਤੇ ਜਦੋਂ ਘਰ ਆ ਜਾਂਦੇ ਹਾਂ ਦੋ ਚਾਰ ਦਿਨ ਬਾਅਦ ਫਿਰ ਭੁੱਲ ਜਾਈਦਾ, ਤੇ ਮੌਤ ਨੂੰ ਵੇਖ ਕੇ ਮੌਤ ਯਾਦ ਆਉਂਦੀ ਹੈ, ਨਹੀਂ ਤੇ ਉਦਾਂ ਸਾਨੂੰ ਮੌਤ ਯਾਦ ਨਹੀਂ ਆਉਂਦੀ। ਤੇ ਕਹਿੰਦੇ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਕਿ ਇੱਕ ਦਿਨ ਮੈਂ ਦੁਨੀਆਂ ਵਿੱਚੋਂ ਜਾਣਾ, ਇੱਕ ਦਿਨ ਮੈਂ ਛੱਡ ਕੇ ਜਾਣਾ। ਤੇ ਕਹਿੰਦੇ ਸਤੀ ਹੋਣ ਵਾਲੀ ਇਸਤਰੀ ਕਹਿੰਦੀ ਹੈ, ਦੁਨੀਆਂ ਦੇ ਲੋਕੋ ਵੀਰੋ ਅੱਜ ਹੱਸਦੇ ਹੋ ਆਏ ਹੋ, ਮੈਨੂੰ ਸਤੀ ਹੋ ਰਹੀ ਹਾਂ ਮੈਂ, ਤੇ ਤੁਸੀਂ ਖਲੋਤੇ ਵੇਖ ਰਹੇ ਹੋ ਤਮਾਸ਼ਾ, ਪਰ ਯਾਦ ਰੱਖੋ ਇੱਕ ਦਿਨ ਇਸੇ ਰਾਹ ਤੋਂ ਤੁਹਾਨੂੰ ਜਾਣਾ ਪੈਣਾ। ਲੋਕ ਸਬਾਇਆ ਚੱਲ ਗਏ, ਸਭ ਦੁਨੀਆਂ ਜਾ ਰਹੀ ਹੈ, ਚਲੇ ਗਏ ਵੱਡੇ ਵੱਡੇ, ਹਮ ਤੁਮ ਕਾਮ ਨਿਧਾਨ, ਇੱਕ ਦਿਨ ਨਿਬੇੜਾ ਸਭ ਦਾ ਇੱਥੇ ਆ ਕੇ ਹੋਣਾ, ਭਾਵੇਂ ਕੋਈ ਹੋਵੇ ਜਾਣਾ ਇੱਕ ਦਿਨ, ਸਾਰਿਆਂ ਨੂੰ ਇਸੇ ਰਾਹ ਥਾਣੀ ਪੈਣਾ। ਤੇ ਸਤਿ ਸੰਗਤ ਜੀ, ਇਸ ਕਰਕੇ ਮੌਤ ਨੂੰ ਹਮੇਸ਼ਾ ਯਾਦ ਰੱਖਣਾ, ਤੇ ਸਤਿਗੁਰੂ ਹੀ ਸਾਡੇ ਬਣਨਗੇ, ਨਹੀਂ ਤੇ ਹੋਰ ਨਹੀਂ ਕਿਸੇ ਨੇ ਬਣਨਾ। ਭਾਈ ਆਕੁਲ ਨੇ ਆਖਿਆ, ਪੰਡਤੋ ਮੇਰੀ ਲੜਕੀ ਦਾ ਰਿਸ਼ਤਾ ਕਰਕੇ ਆਓ। ਉਹ ਰਿਸ਼ਤਾ ਕਰਨ ਗਏ, ਪਹਿਲੇ ਸਮਿਆਂ 'ਚ ਪੰਡਤ ਹੀ ਰਿਸ਼ਤਾ ਕਰਦੇ ਸੀ, ਰਿਸ਼ਤਾ ਲੱਭਦੇ ਸੀ। ਉਹਨਾਂ ਨੇ ਰਿਸ਼ਤਾ ਲੱਭਿਆ, ਘਰ ਤੇ ਵੇਖਿਆ, ਮੁੰਡਾ ਵੇਖਿਆ ਚੰਗਾ, ਪਰ ਇਹ ਵੇਖਿਆ ਹੀ ਨਾ ਵੀ ਇਹ ਸਖੀ ਸਰਵਰ ਪੀਰ ਦੇ ਉਪਾਸ਼ਕ ਨੇ, ਇਹ ਗੁਰੂ ਦੇ ਸੇਵਕ ਨਹੀਂ। ਸਭ ਕੁਝ ਵੇਖਿਆ, ਇਹ ਗੱਲ ਨਹੀਂ ਵੇਖੀ ਤੇ ਮੋੜ ਆਏ। ਕਹਿਣ ਲੱਗੇ, ਜੀ ਮੁੰਡਾ ਚੰਗਾ ਹੈ, ਘਰ ਬਾਰ ਚੰਗਾ ਹੈ, ਸਭ ਕੁਝ ਠੀਕ ਹੈ, ਸਾਨੂੰ ਪਸੰਦ, ਤੁਕਲਾਣੀ ਨਗਰ ਵਿੱਚ ਰਿਸ਼ਤਾ ਕਰ ਆਇਆ। ਕਹਿਣ ਲੱਗੇ ਵੀ ਜੇ ਰਿਸ਼ਤਾ ਕਰ ਆਇਓ ਪੰਡਿਤ ਜੀ ਠੀਕ ਹੈ, ਤੇ ਅੱਛਾ ਇਹ ਦੱਸੋ ਵੀ ਸਿੱਖੀ ਵੇਖੀ ਉਸ ਘਰ 'ਚ, ਸਿੱਖੀ ਹੈ, ਸਤਿਗੁਰੂ ਦੇ ਸੇਵਕ ਨੇ? ਕਹਿੰਦੇ ਇਹ ਤੇ ਨਹੀਂ ਵੇਖਿਆ ਵੀ ਸਿੱਖੀ ਹੈ ਕਿ ਨਹੀਂ ਹੈ, ਇਹ ਨਹੀਂ ਅਸੀਂ ਵੇਖਿਆ। ਹੁਣ ਇਹ ਤੇ ਸਤਿਗੁਰੂ ਨੇ ਕਿਰਪਾ ਕੀਤੀ, ਅੱਜ ਅਸੀਂ ਆਪਣੀਆਂ ਧੀਆਂ ਦੇ, ਆਪਣੀਆਂ ਭੈਣਾਂ ਦੇ ਰਿਸ਼ਤੇ ਆਪਣੇ ਹੱਥੀਂ ਕਰ ਸਕਦੇ ਹਾਂ, ਲੱਭਣੇ ਆਪ। ਇਹ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਨਹੀਂ ਤੇ ਪਹਿਲੇ ਸਮਿਆਂ ਵਿੱਚ ਪੰਡਿਤ ਕਰਨ ਭਾਵੇਂ ਨਾ ਕਰਨ, ਜਿੱਥੇ ਰਿਸ਼ਤਾ ਕਰਤਾ ਬਸ ਮੰਨਣੀ ਪੈਂਦੀ ਸੀ। ਹੁਣ ਅਸੀਂ ਆਪਣੇ ਹੱਥੀਂ ਵੇਖਦੇ ਹਾਂ, ਆਪ ਅੱਖੀਂ ਵੇਖ ਕੇ ਫਿਰ ਆਪਾਂ ਰਿਸ਼ਤਾ ਆਪਣੇ ਹੱਥੀਂ ਕਰਨੇ ਆ, ਨਹੀਂ ਤੇ ਪਹਿਲੇ ਸਮਿਆਂ ਦੇ ਵਿੱਚ ਇਹ ਅਧਿਕਾਰ ਸਿੱਖਾਂ ਨੂੰ ਨਹੀਂ ਸੀ, ਇਹ ਤੇ ਸਤਿਗੁਰੂ ਨੇ ਕਿਰਪਾ ਕੀਤੀ। ਤੇ ਸੰਗਤ ਜੀ ਰਿਸ਼ਤਾ ਹੋ ਗਿਆ, ਬਰਾਤ ਆਈ ਤੇ ਸਾਰੀ ਮਨਮਤੀ ਹੈ, ਗੁਰਮਤੀਆਂ ਦਾ ਤੇ ਮਨਮਤੀਆਂ ਦਾ ਵੇਖ ਕੇ ਪਤਾ ਲੱਗ ਜਾਂਦਾ। ਗੁਰਮਤ ਦੇ ਹਰ ਗੁਰਮਤੀ ਜਿਹੜੇ ਹੋਣਗੇ ਗੁਰਮੁਖ ਪਿਆਰੇ, ਉਹਨਾਂ ਦਾ ਜੀਵਨ ਹੀ ਵੱਖਰਾ ਹੁੰਦਾ, ਉਹਨਾਂ ਦਾ ਬਹਿਣਾ, ਉਹਨਾਂ ਦਾ ਉੱਠਣਾ, ਉਹਨਾਂ ਦਾ ਚੱਲਣਾ, ਉਹਨਾਂ ਦਾ ਬੋਲਣਾ ਵੱਖਰਾ। ਪੈਲਸਾਂ ਵਿੱਚ ਲੋਕ ਨੱਚਣਗੇ, ਟੱਪਣਗੇ, ਰੌਲਾ ਪਾਉਣਗੇ, ਭੰਗੜੇ ਪਾਉਣਗੇ। ਗੁਰੂ ਕੇ ਸਿੱਖਾਂ ਨੂੰ ਜਾਣਾ ਤੇ ਪੈਂਦਾ, ਸੰਸਾਰਕ ਇਹ ਨਿਭਾਉਣ ਵਾਸਤੇ ਜ਼ਿੰਮੇਵਾਰੀਆਂ, ਪਰ ਪਿਆਰ ਵਾਲੇ ਜਿਹੜੇ ਨੇ ਪੈਲਸਾਂ ਵਿੱਚ ਵੀ ਇੱਕ ਪਾਸੇ ਤੇ ਹੋ ਕੇ ਰਹਿਰਸ ਪੜ੍ਹ ਹੀ ਲੈਂਦੇ ਨੇ ਵੀ ਹੁਣ ਸ਼ਾਮ ਹੋ ਗਈ, ਅਸੀਂ ਰਹਿਰਸ ਦਾ ਪਾਠ ਕਰ ਲਈਏ। ਉਹ ਖੁਸ਼ੀਆਂ ਵਿੱਚ ਜਾਣਗੇ, ਮੇਲ ਗੇਲ ਵਿੱਚੋਂ ਪਾਸੇ ਹੋ ਕੇ ਵੀ ਪੰਜ ਬਾਣੀਆਂ ਦਾ ਨਿਤਨੇਮ ਕਰ ਲੈਂਦੇ ਨੇ। ਛੱਡਣਾ ਨਹੀਂ ਕੁਛ ਵੀ, ਜਾਣਾ ਪੈਂਦਾ, ਮਜਬੂਰੀਆਂ ਨੇ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਨੇ, ਪਰ ਆਪਣੀ ਅਸਲੀ ਜ਼ਿੰਮੇਵਾਰੀ ਨੂੰ ਭੁੱਲਣਾ ਨਹੀਂ ਚਾਹੀਦਾ। ਅਸੀਂ ਰੰਗਾਂ ਤਮਾਸ਼ਿਆਂ 'ਚ ਇੰਨੇ ਮਸਤ ਹੋ ਜਾਂਦੇ ਹਾਂ, ਭੰਗੜਿਆਂ ਵਿੱਚ ਗਾਉਣ ਵਾਲਿਆਂ ਨੂੰ ਇੰਨੇ ਮਸਤ ਹੋ ਕੇ ਸੁਣਨ ਲੱਗ ਪੈਂਦਾ ਕਿ ਸਿੱਖ ਵੀ ਉੱਥੇ ਕਿਰਪਾਨਾਂ ਪਾ ਕੇ ਅੱਗੇ ਬਹਿ ਕੇ ਤਾੜੀਆਂ ਮਾਰਦੇ, ਉਹਨਾਂ ਨੂੰ ਚੇਤਾ ਹੀ ਨਹੀਂ ਹੁੰਦਾ ਵੀ ਅੱਜ ਵੀ ਰਹਿਰਸ ਪੜ੍ਹਨੀ ਆ ਮੈਂ। ਹੁਣ ਇੱਥੇ ਜਿਹੜੇ ਪਿਆਰ ਵਾਲੇ ਬੈਠੇ ਨੇ ਵੇਖੋ ਕਿੰਨਾ ਸੋਹਣੇ ਲੱਗਦੇ ਨੇ ਬੈਠੇ ਤੇ ਜਦੋਂ ਇੱਥੇ ਬੈਠੇ ਆ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਆ ਵਿਆਹਾਂ ਢੰਗਾਂ ਤੇ ਜਾਣਾ ਜੇ ਹੁਣ ਸ੍ਰੀ ਸਾਹਿਬ ਪਾ ਕੇ ਉੱਥੇ ਵੀ ਅੱਗੇ ਹੋ ਕੇ ਤਾੜੀਆਂ ਮਾਰੇ ਉੱਥੇ ਵੀ ਅੱਗੇ ਬੈਠੇ ਸਭ ਤੋਂ ਅਗਲੀ ਕੁਰਸੀ ਤੇ ਤੇ ਫਿਰ ਥੋੜਾ ਸੋਹਣਾ ਲੱਗਦਾ ਗੁਰੂ ਕਾ ਸਿੱਖ ਉਹਦਾ ਤੇ ਜੀਵਨ ਵੱਖਰਾ ਹੋਣਾ ਚਾਹੀਦਾ ਉਹਦੇ ਜੀਵਨ ਵਿੱਚ ਕ੍ਰਾਂਤੀ ਆਵੇ ਤਬਦੀਲੀ ਆਵੇ ਉਹਦੀ ਗੱਲ ਹੀ ਕੁਝ ਵੱਖਰੀ ਹੁੰਦੀ ਰੱਬ ਦੇ ਪਿਆਰਿਆਂ ਦੀ ਭਜਨ ਕਰਨ ਵਾਲਿਆਂ ਦੀ ਬੰਦਗੀ ਕਰਨ ਵਾਲਿਆਂ ਦੀ ਉਹਨਾਂ ਦਾ ਵੱਖਰਾ ਪਤਾ ਲੱਗ ਜਾਂਦਾ ਮਨਮਤੀਆਂ ਦਾ ਵੀ ਪਤਾ ਲੱਗ ਜਾਂਦਾ ਮਨਮਤੀਆਂ ਨੇ ਹਰ ਕਰਮ ਕਰਨ ਲੱਗਿਆਂ ਦੱਸ ਦੇਣਾ ਵੀ ਅਸੀਂ ਮਨਮਤੀ ਉਹਨਾਂ ਦੀ ਸੋਚ ਹੀ ਮਾੜੀ ਹੁੰਦੀ ਉਹ ਜਦੋਂ ਆਏ ਵਿਆਹਣ ਵਾਸਤੇ ਤੇ ਗੱਲ ਹੀ ਕੁਝ ਹੋਰ ਹੁਣ ਵੇਖਿਆ ਕੁਲ ਕਹਿੰਦਾ ਵੀ ਇਹ ਤੇ ਮਾੜੀ ਗੱਲ ਹੋ ਗਈ ਧੀ ਮੇਰੀ ਗੁਰਮੁਖ ਰੰਗੀ ਹੋਈ ਇਹ ਕਿੱਥੋਂ ਲੱਭ ਗਏ ਮਨਮਤੀਏ ਸਾਰੇ ਪੰਡਤਾਂ ਨੇ ਹੁਣ ਕਰ ਦਿੱਤਾ ਤੇ ਹੁਣ ਘਰ ਆਈ ਬਰਾਤ ਥੋੜਾ ਮੋੜਨੀ ਹੈ ਅੰਦਰ ਗਿਆ ਭਾਈ ਆ ਕੁਲ ਧੀਏ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਆਪਾਂ ਸੇਵਕ ਗੁਰੂ ਅਰਜਨ ਦੇਵ ਮਰ ਤੋਂ ਆਪਾਂ ਸਿੱਖੀ ਲਈ ਤੇ ਤੂੰ ਹਰ ਵੇਲੇ ਬਾਣੀ ਪੜ੍ਹਨੀ ਹੈ ਨਾਮ ਜਪਣੀ ਹੈ ਤੇ ਇਹ ਕਿੱਥੇ ਰਿਸ਼ਤਾ ਹੋ ਗਿਆ ਹੁਣ ਮੈਂ ਤੇ ਗਿਆ ਨਹੀਂ ਸਾਂ ਪੰਡਤਾਂ ਨੇ ਕੀਤਾ ਤੇ ਹੁਣ ਕੀ ਕਰੀਏ ਉਹ ਤੇ ਘਰ ਆ ਗਏ ਨੇ ਹੈਗੇ ਸਾਰੇ ਮਨਮਤੀਏ ਕਹਿਣ ਲੱਗੀ ਬਾਪੂ ਜੀ ਹੁਣ ਘਰ ਆਇਆਂ ਨੂੰ ਨਹੀਂ ਮੋੜਨਾ ਕੋਈ ਗੱਲ ਨਹੀਂ ਵਿਆਹ ਹੋ ਜਾਣਗੇ
ਤੇ ਧੀਏ ਤੂੰ ਵੇਖੀ ਕਿਤੇ ਸਿੱਖੀ ਨਾ ਛੱਡ ਦੇ ਕਹਿੰਦੀ ਬਾਪੂ ਜੀ ਫਿਕਰ ਨਾ ਕਰੋ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸਾਂ ਕਰ ਕਰਕੇ ਇਹਨਾਂ ਨੂੰ ਵੀ ਸਿੱਖ ਬਣਾ ਲੈਣਾ ਸਿੱਖ ਉਹ ਹੁੰਦੇ ਨੇ ਜਿਹੜੇ ਦੂਜੇ ਨੂੰ ਆਪਣੇ ਪਿੱਛੇ ਲਾ ਲੈਣ ਕਈ ਬੀਬੀਆਂ ਆਖਣਗੀਆਂ ਪੇਕੇ ਘਰ ਜਪਦੇ ਸਾਂ ਜੀ ਸਾਰਾ ਪਰਿਵਾਰ ਚੰਗਾ ਸੀ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਸਾਂ ਹੁਣ ਜਦੋਂ ਵਿਆਹੀ ਮਾੜੇ ਮਨਮਤੀਆਂ 'ਚ ਗਈ ਹੁਣ ਜਦੋਂ ਇਹ ਮੁਰਗਾ ਬਣਾਉਂਦੇ ਨੇ ਕੌਲੀ 'ਚ ਮੈਂ ਵੀ ਸਿੰਖੀਆਂ ਪਾ ਲੈਂਦੀ ਹਾਂ ਦੂਜਾ ਆਪਣਾ ਹੁਣ ਤਰੀ ਮੈਂ ਵੀ ਪੀ ਲੈਂਦੀ ਹਾਂ ਫਿਰ ਹੁਣ ਕਰਾਂਗੀ ਹੁਣ ਸਰਦਾ ਨਹੀਂ ਹੈ ਹੁਣ ਜਿਹੋ ਜਿਹੇ ਘਰ 'ਚ ਆ ਗਈ ਤੇ ਫਿਰ ਰੰਗ 'ਚ ਚੜ੍ਹਨਾ ਹੀ ਹੈ ਲੈ ਦੱਸੋ ਗੁਰਮੁਖ ਬੀਬੀਆਂ ਕਦੇ ਨਹੀਂ ਉਹਨਾਂ ਦੇ ਪਿੱਛੇ ਲੱਗਦੀਆਂ ਸਗੋਂ ਉਹਨਾਂ ਨੂੰ ਆਪਣੇ ਪਿੱਛੇ ਲਾਉਂਦੀਆਂ ਨੇ ਵਲ ਛਲ ਕਰਕੇ ਝੱਥ ਲੰਘਾਵੇ ਬੇਣੀ ਜੀ ਦੀ ਵਾਰ ਵਿੱਚ ਆਉਂਦਾ ਨਾ ਗੁਰਮੁਖ ਕਿ ਵਲ ਛਲ ਕਰਕੇ ਝੱਥ ਕੇ ਲੰਘਾਵੇ ਟਾਈਮ ਪਾਸ ਕਰੀ ਗਏ ਝੂਠ ਵੀ ਬੋਲੀ ਗਈ ਮੈਂ ਰਾਜੇ ਦੇ ਦਰਬਾਰ 'ਚ ਕਥਾ ਕਰਦਾ ਘਰ ਵਾਲੀ ਨੂੰ ਆ ਕੇ ਕਹਿ ਦਿਆ ਕਰਨ ਤੇ ਬਹਿੰਦੇ ਸੀ ਜਾ ਕੇ ਸਿਮਰਨ ਕਰਨ ਵਿੱਚ ਕਿਉਂਕਿ ਨੌਕਰੀ ਕਿਤੇ ਮਿਲਦੀ ਨਹੀਂ ਸੀ ਤੇ ਉਹਨੇ ਫਿਰ ਆ ਕੇ ਆਪੇ ਆ ਕਾਜ ਸਵਾਰੇ ਕਹਿੰਦੇ ਸਿੱਖ ਵਲ ਛਲ ਕਰਕੇ ਭਾਵੇ ਹੈ ਵੀ ਭਾਵੇਂ ਝੂਠ ਦਾ ਸਹਾਰਾ ਵੀ ਲਵੇ ਪਰ ਟਾਈਮ ਪਾਸ ਕਰੀ ਚੱਲੇ ਅਰਦਾਸ ਕਰਨ ਨਾ ਛੱਡੇ ਵਾਹਿਗੁਰੂ ਆਪੇ ਵਿਧ ਬਣਾ ਦਿੰਦਾ ਸੰਗਤ ਵਿੱਚ ਆਉਣ ਵਾਲੇ ਕਈ ਝੂਠ ਬੋਲ ਕੇ ਵੀ ਆਉਂਦੇ ਨੇ ਕਈ ਬੀਬੀਆਂ ਭੈਣਾਂ ਕਹਿਣਗੀਆਂ ਮੈਂ ਪੇਕੇ ਘਰ ਚੱਲੀ ਆ ਆਉਣਾ ਹੁੰਦਾ ਸੰਗਤ ਵਿੱਚ ਵੀ ਅਸੀਂ ਸੰਗਤ 'ਚ ਜ਼ਰੂਰ ਜਾਣਾ ਕਈ ਨਹੀਂ ਮੰਨਦੇ ਕਈ ਅੜਬ ਸੁਭਾਅ ਦੇ ਲੋਕ ਵੀ ਹਨ ਉੱਥੇ ਉਹਨਾਂ ਨੂੰ ਝੂਠ ਦਾ ਸਹਾਰਾ ਵੀ ਲੈਣਾ ਪੈਂਦਾ ਕਈ ਨੌਜਵਾਨ ਬੱਚੇ ਆਪਣੇ ਬਾਪੂ ਨੂੰ ਝੂਠ ਬੋਲ ਕੇ ਆਉਂਦੇ ਨੇ ਵੇਖੇ ਤੇ ਕਈ ਵੀ ਉਹ ਤੇ ਨਹੀਂ ਜੀ ਆਉਣ ਦਿੰਦੇ ਇਸ ਤੇ ਬਹਾਨੇ ਨਾਲ ਆਈਦਾ ਬਹਾਨਾ ਬਣਾ ਕੇ ਵੀ ਰਿਸ਼ਤੇਦਾਰੀ 'ਚ ਚੱਲੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਬਹਿੰਦੇ ਇੱਦਾਂ ਦਾ ਝੂਠ ਵੀ ਸੱਚ ਵਰਗਾ ਜਿਹੜਾ ਚੰਗੇ ਪਾਸੇ ਲੱਗੀਏ ਤੇ ਗੁਰਮੁਖੋ ਫਿਰ ਅਰਦਾਸ ਕਰਦੇ ਰਹਿਣਾ ਚਾਹੀਦਾ ਅਰਦਾਸ ਕਰਨਾ ਸਿੱਖ ਨੂੰ ਸਿੱਖ ਅਰਦਾਸ ਕਰਨੀ ਨਾ ਛੱਡੇ ਉਹ ਅਕਾਲ ਪੁਰਖ ਵਾਹਿਗੁਰੂ ਫਿਰ ਆਪੇ ਕੋਈ ਨਾ ਕੋਈ ਵਿਧ ਬਣਾ ਦਿੰਦਾ ਰੋਜ਼ ਅਰਦਾਸ ਕਰਨੀ ਚਾਹੀਦੀ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ ਵਾਹਿਗੁਰੂ ਸਾਡੇ ਪਰਿਵਾਰ ਨੂੰ ਸਿੱਖੀ ਬਖਸ਼ੋ ਫਿਰ ਮਹਾਰਾਜ ਸਾਹਿਬ ਆਪੇ ਕੋਈ ਨਾ ਕੋਈ ਵਿਧ ਬਣਾ ਦਿੰਦੇ ਆਪਣੇ ਆਪ ਕਿਰਪਾ ਕਰ ਦਿੰਦੇ ਉਹ ਬੀਬੀ ਨੇ ਹੱਥ ਜੋੜੇ ਕਹਿਣ ਲੱਗੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਨੇ ਕਿਰਪਾ ਕਰਨੀ ਆਪ ਜੀ ਨੇ ਬਖਸ਼ਿਸ਼ ਕਰਨੀ ਹੈ ਤੇ ਸਾਰੇ ਮਨਮਤੀਏ ਨੇ ਤੇ ਆਪ ਜੀ ਕਿਰਪਾ ਕਰੋਗੇ ਤੇ ਸੁਧਰ ਵੀ ਸਕਦੇ ਨੇ ਤੇ ਮਿਹਰ ਕਰਨੀ ਕੋਈ ਵਿਧ ਬਣਾਓ ਇਹਨਾਂ ਨੂੰ ਸੁਧਾਰ ਦਿਓ ਮੈਂ ਮਨਮਤੀਆਂ 'ਚ ਜਾ ਕੇ ਉੱਥੇ ਮੜੀਆਂ ਮਸਾਣਾਂ ਤੇ ਮੱਥੇ ਨਹੀਂ ਟੇਕਾਂਗੇ ਕਿਰਪਾ ਕਰੋ ਜਿਵੇਂ ਰੱਖੀ ਸੀ ਦਰੋਪਤਾਂ ਦੀ ਲੱਜਿਆ ਉਵੇਂ ਜਿਵੇਂ ਮੇਰੀ ਰੱਖ ਲੈ ਮੇਰੀ ਵੀ ਲਾਜ ਰੱਖ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰੇ ਆ ਪ੍ਰਹਿਲਾਦ ਤਰਾਇਆ ਕਹਿੰਦੇ ਜਦੋਂ ਜਦੋਂ ਵੀ ਭਗਤਾਂ ਨੂੰ ਲੋੜ ਪਈ ਹੈ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੀ ਆਇਆ ਤੇ ਅਰਦਾਸ ਕੀਤੀ ਪ੍ਰਵਾਨ ਹੋ ਗਈ ਜਿਹੜੇ ਰਾਹ ਤੋਂ ਡੋਲਾ ਲੈ ਕੇ ਜਾ ਰਹੇ ਸਨ ਅੱਗੇ ਡੋਲਾ ਅੱਗੇ ਆ ਗਿਆ ਤੇ ਬਰਾਤ ਸਾਰੀ ਪਿੱਛੇ ਰਹਿ ਗਈ ਸੀ ਕਹਾਰ ਡੋਲਾ ਅੱਗੇ ਲੈ ਗਏ ਤੇ ਛੇਵੇਂ ਪਾਤਸ਼ਾਹ ਨੇ ਐਸੀ ਖੇਡ ਰਚਾਈ ਜਿਹੜੇ ਰਾਹ ਤੋਂ ਬਰਾਤ ਲੰਘਣੀ ਸੀ ਉਸ ਰਾਹ ਤੇ ਜਾ ਕੇ ਦੀਵਾਨ ਲਾ ਲਿਆ ਸੰਗਤ ਨਾਲ ਸਾਜੀ ਸਿੰਘ ਸਾਜ ਵਜਾਉਣ ਕੀਰਤਨੀਏ ਕੀਰਤਨ ਕਰਨ ਮਹਾਰਾਜ ਨੇ ਦਰਬਾਰ ਸਜਾਇਆ ਜਿੱਥੇ ਸੱਚੇ ਪਾਤਸ਼ਾਹ ਜੀ ਜਾ ਕੇ ਬਹਿ ਗਏ ਉੱਥੇ ਰੌਣਕਾਂ ਲੱਗ ਗਈਆਂ ਜਦੋਂ ਇਹਨੂੰ ਲੱਗਾ ਪਤਾ ਕੰਨਾਂ ਵਿੱਚ ਪਈ ਆਵਾਜ਼ ਤੇ ਖਿੱਚ ਪੈ ਗਈ ਸਤਸੰਗ ਜੀ ਜਦੋਂ ਕੰਨਾਂ 'ਚ ਆਵਾਜ਼ ਪਈ ਤੇ ਆਖਿਆ ਵੀਰੋ ਆ ਗਹਿਣੇ ਮੇਰੇ ਸਾਰੇ ਲੈ ਲਓ ਛੇਵੇਂ ਪਾਤਸ਼ਾਹ ਇੱਥੇ ਆਏ ਹੋਏ ਨੇ ਤੇ ਮੈਨੂੰ ਇੱਕ ਵਾਰੀ ਉਹਨਾਂ ਦੇ ਦਰਸ਼ਨ ਕਰ ਲੈਣ ਦਿਓ, ਜਰਾ ਕਡੋਲਾ ਥੱਲੇ ਲਾ ਦਿਓ। ਜਦੋਂ ਤਰਲਾ ਲਿਆ ਉਹਨਾਂ ਨੂੰ ਤਰਸ ਆ ਗਿਆ, ਉਹਨਾਂ ਨੇ ਡੋਲਾ ਥੱਲੇ ਲਾ ਦਿੱਤਾ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵੱਲ ਨੂੰ ਹੁਣ ਭੱਜੀ ਜਾਂਦੀ, ਪਰਵਾਹ ਨਹੀਂ ਕੀਤੀ, ਲੋਕ ਲਾਜ ਨਹੀਂ, ਸੰਗ ਨਹੀਂ ਆਈ ਵੀ ਮੈਂ ਨਵੀਂ ਵਿਆਹੀ ਆ, ਮੈਂ ਛੱਡ ਕੇ ਜਾ ਰਹੀ ਹਾਂ। ਪਰ ਪਿਆਰ ਹੀ ਇੰਨਾ ਸੀ ਸਤਿਗੁਰੂ ਸਾਹਿਬ ਨਾਲ, ਅੰਦਰੋਂ ਸੀ ਪ੍ਰੀਤ। ਆ ਬਾਬਾ ਗੁਰਸੇਵਕ ਸਿੰਘ ਹੋਣੀ ਵੀ ਅਮੈਰੀਕਾ ਵਿੱਚ ਸਨ, ਮੈਂ ਹੁਣ ਪਰ ਕੱਲ ਹੀ ਆਇਆ ਸਵੇਰੇ, ਤੇ ਸੰਗਤ ਜੀ ਉੱਥੇ ਇੱਕ ਘਰ 'ਚ ਅਸੀਂ ਗਏ ਸਾਂ ਜਲ ਪਾਣੀ ਛਕਣ। ਉੱਥੇ ਇੱਕ ਸਿੰਘ ਨੇ ਧਾਰਨਾ ਪੜ੍ਹੀ ਸੀ, ਮੈਂ ਉਹਨੂੰ ਯਾਦ ਕਰ ਲਿਆ। ਜਦੋਂ ਮੈਂ ਸੁਣੀ ਮੈਨੂੰ ਬੜੀ ਚੰਗੀ ਲੱਗੀ।
ਸਾਡੇ ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ, 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 ਸਾਡੇ ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ, ਸਾਡੇ ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ, ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ, ਸਾਡੇ ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ, ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ, ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ,
ਭੱਜੀ ਜਾ ਰਹੀ।
ਸਾਡੇ ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ, ਸਾਡੇ ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ, ਸਾਡੇ ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ, ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ, ਸਾਡੇ ਸਤਿਗੁਰ ਨੇ ਮਨ ਮੋਇਆ ਲੈਣੀ ਬਸ ਬਸ।
ਸੰਗਤ ਜੀ ਬੈਠੇ ਰਹੋ ਆਪੋ ਆਪਣੀ ਜਗ੍ਹਾ ਤੇ, ਖੜੇ ਨਾ ਹੋਇਓ, ਇਹ ਜ਼ਰੂਰੀ ਬੇਨਤੀ ਹੈ। लो गुरमुख आखरी पंक्ति आखरी लाइन ध्यान भी देना पांच प्यार ने भी आ जाना
जो भी राम नाम मन रंगे ओ क्यों लोक नाच तो संगे क्यों लोक नाच तो संगे जो भी पतंगे उड़ते वांग पतंगे आंदे नस नस साडे सतगुरु ने मन होया रस 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 साडे सतगुरु ने मन होया रैणी वास वास सतगुरु ने मन होया रैणी वास वास साडे सतगुरु ने मन होया रैणी वास वास
चाहिदा ते बहना चाहिदा जेड़े अमृत छक के आउंदे ने अद्धियां बीबियां ओह अगे आ के बह गईयां ने जिन्हां ने कईयां ने छकिया ही नहीं कईयां ने पहलां दा छकिया भज के आ के अगे जेड़े छक के आए ने पिछे रह गए शाबाश ध्यान रखीदा संगत जी मर्यादा च रहीदा सुर विच हर चीज चंगी लगदी देसुरी चीज कुदरत नूं पसंद नहीं देसुरा खाना खा लो पेट खराब हो जाता देसुरी गड्डी चला लो एक्सीडेंट हो जाएगा देसुरी कोई भी चीज चंगी नहीं लगती देसुरा बंदा भी रब नूं चंगा नहीं लगता सत संगत विच आउणा बहना इस सुर विच मर्यादा मर्यादा की उलंघना नहीं करी दी इत्थे अगे कई पिछों आउंदे सी अगे बह जांदे सी ते मैं बेनती की है मैनू बड़ी खुशी भी इस गल की कि मनी नहीं सब ने जेड़ा पिछों आवे पिछे बैठे जेड़ा अगों आवे अगे बैठे ये थोड़ा भी आओ पिछों ते पिछों दी आके अगे बह जाओ ये मर्यादा है ते सोहना भी लगता है लो आओ फिर बेनती करांगा हुण पंज प्यारे आ गए बह जाओ सारे खड़े ना होवो भागां वाले ने जेड़े अमर छक के आए ने गुरु साहब ने जिन्हां नूं अपने बनाया महाराज दी मेहर नाल 538 प्राणी गुरु के जहाज चढ़े लोड़ ही नहीं सब नू पता है के जिवें संगत अगे बाहां खड़ियां करदी अज भी करो तुहाडी इन्हां बाहां खड़ियां नाल ही चेतनता ही आउंदी जागृती आउंदी मैं विदेशां च वेखिया तुहाडियां इत्थों दियां सीढ़ियां वेंदे ने ना जदों उह वेख वेख के ही उह अमृत छक लैंदे ने कई दाड़ियां रख लैंदे ने जागृती ये नाल एक चेतनता ही लियाउण वास्ते ही होर आपां जकारे ला के कड़ा वोटां विच खलौना है राव बाहां खड़ियां कहिंदे जिंदाबाद मुर्दाबाद ये साडियां बाहां दा अर्थ नहीं है ये ते एक चेतनता ही है बस आओ सारे कोई रह ना जाए बाहां खड़ियां करियो महाराज साहब कृपा करन जुड़िए भागां वाले ने जिहड़े अमृत छक के आए सारे
Oh,
ਲੋਕ ਕਹਿੰਦੇ ਨੇ ਮਾਸ ਖਾਣ ਨਾਲ ਜਾਨ ਪੈਂਦੀ ਏ, ਮਾਸ ਖਾਣ ਨਾਲ ਤਾਕਤ ਆਉਂਦੀ ਏ ਸਰੀਰ ਚ। ਆ ਮੁਰਗੇ ਖਾਣ ਵਾਲੇ ਨੂੰ ਕਿਸੇ ਨੂੰ ਆਖੋ ਵੀ ਏਡਾ ਚਕਾਰਾ ਲਾ ਕੇ ਵਿਖਾ। ਗੁਰਮੁਖੋ ਵਾਹ ਬਈ ਵਾਹ, ਵੇਖੀ ਕਿਤੇ ਰੀਸ ਕਰਕੇ ਪੁੱਠਾ ਹੀ ਨਾ ਕੰਮ ਹੋ ਜਾਏ। ਇਹ ਵੀ ਮੇਹਰ ਨਾਲ ਹੀ ਲੱਗਦੇ ਨੇ ਸਤਿਗੁਰੂ ਦੀ ਕਿਰਪਾ ਨਾਲ, ਕਿਤੇ ਤਾਂ ਹੀ ਚੱਲਦੇ ਤਾਂ ਹੀ ਗੱਜ ਕੇ ਮਹਾਰਾਜ ਸਾਹਿਬ ਕਿਰਪਾ ਕਰਨ। ਬਈ ਲੱਖ ਲੱਖ ਵਧਾਈ ਸਾਰਿਆਂ ਸਿੰਘਾਂ ਨੂੰ, ਬੜਾ ਪਿਆਰ ਵਿੱਚ ਆਪ ਜੁੜਦੇ ਹੋ। ਲਓ ਧਿਆਨ ਦੇਣਾ ਸੰਗਤ ਜੀ, ਧਿਆਨ ਦੇਣਾ ਬਸ ਹੁਣ। ਮਹਾਰਾਜ ਸਾਹਿਬ ਕਿਰਪਾ ਕਰਨ, ਲੱਖ ਲੱਖ ਵਧਾਈਆਂ। 538 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਆ। ਤਿੰਨ ਕੁ ਦਿਨ ਪਹਿਲਾਂ ਅਮੈਰੀਕਾ ਜਦੋਂ ਸਮਾਪਤੀ ਹੋਈ ਨਾ ਦਵਾਨਾਂ ਦੀ, ਸੱਚ ਜਾਣਿਓ ਸੱਚੇ ਪਾਤਸ਼ਾਹ ਦੇ ਚਰਨਾਂ ਚ ਬੈਠੇ ਆ। ਇਦੂ ਵੱਧ ਸੰਗਤ ਹੋਏਗੀ, ਘੱਟ ਨਹੀਂ, ਇਦੂ ਜ਼ਿਆਦਾ। ਜਿਹੜਾ ਉਹ ਪੰਡਾਲ ਲੈ ਕੇ ਗਏ ਸਨ ਨਾ, ਇੱਥੋਂ ਇੰਡੀਆ ਤੋਂ ਲੈ ਕੇ ਗਏ ਸੀ ਟੈਂਟ ਜਿਹੜਾ ਲਾਉਣ ਵਾਸਤੇ ਖੇਤਾਂ ਚ, ਵੀ ਅੰਦਰ ਗੁਰਦੁਆਰੇ ਛੋਟੇ ਆ, ਉੱਥੇ ਸੰਗਤ ਪੂਰੀ ਨਹੀਂ ਆ ਸਕਣੀ। ਤੇ ਰਾਜਸਥਾਨ ਦੇ ਸਿੰਘ ਸੀ ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਉਲੀਕੇ ਸੀ, ਪੰਡਾਲ ਵੀ ਉਹ ਇੱਥੋਂ ਲੈ ਕੇ ਗਏ, ਸਾਊਂਡ ਵੀ ਇੱਕੋ ਹੀ ਰਿਹਾ ਸਾਰੇ ਦਵਾਨਾਂ ਚ। 40 ਕੁ ਦਵਾਨ ਲੱਗੇ 26 ਕੁ ਦਿਨਾਂ ਚ, ਤੇ ਸਾਰਿਆਂ ਦਵਾਨਾਂ ਚ ਇੱਕੋ ਸਾਊਂਡ ਹਰ ਜਗ੍ਹਾ ਲੱਗਦਾ ਸੀ ਉੱਥੇ। ਤੇ ਇਸੇ ਤਰ੍ਹਾਂ ਹੀ ਜਿਵੇਂ ਇੱਥੇ ਪੰਡਾਲ ਲੱਗਿਆ ਹੋਇਆ, ਆਲੇ ਦੁਆਲੇ ਉੱਥੇ ਸਾਧ ਸੰਗਤ ਜੀ ਵੱਡੇ ਵੱਡੇ ਟ੍ਰੇਲਰ ਲਾ ਕੇ, ਟਰੱਕ ਜਿਵੇਂ ਹੁੰਦੇ ਆ ਇੱਥੇ ਵੱਡੇ ਵੱਡੇ, ਤੇ ਉਹ ਲਾ ਦਿੰਦੇ ਸੀ ਆਲੇ ਦੁਆਲੇ, ਉਹਨਾਂ ਨਾਲ ਫਿਰ ਪੜਦੇ ਬੰਨ ਦਿੰਦੇ ਸੀ ਆਲੇ ਦੁਆਲੇ ਪੜਦੇ। ਪਰਸੋਂ ਪੇਪਰ 'ਚ ਫੋਟੋ ਲੱਗੀ ਸੀ ਕੱਲ੍ਹ ਅਜੀਤ ਅਖਬਾਰ ਵਿੱਚ, ਤੇ ਮੈਨੂੰ ਕਈਆਂ ਨੇ ਕਹਿੰਦੇ ਜੀ ਇਹਨਾਂ ਨੇ ਇੰਡੀਆ ਦੀ ਫੋਟੋ ਲਾ ਦਿੱਤੀ ਚੁੱਕ ਕੇ, ਕਹਿੰਦੇ ਇੱਥੇ ਉੱਥੇ ਥੋੜ੍ਹਾ ਇੱਦਾਂ ਹੋ ਸਕਦਾ, ਉੱਥੇ ਪੰਡਾਲ ਅਤੇ ਉਹ ਟੈਂਟ 'ਤੇ ਇੱਥੋਂ ਵਾਲਾ ਲੱਗਿਆ ਹੋਇਆ ਅਤੇ ਫੋਟੋ ਇੱਥੋਂ ਦੀ ਆ, ਕਹਿੰਦੇ ਉੱਦਾਂ ਹੀ ਉਹਦੇ 'ਚ ਲਵਾ ਦਿੱਤੀ ਪੇਪਰ 'ਚ। ਪਰ ਨਹੀਂ, ਅਸਲ ਵਿੱਚ ਉੱਥੇ ਪੱਤਰਕਾਰਾਂ ਨੇ ਖਿੱਚੀ ਸੀ ਫੋਟੋ ਉਵੇਂ ਜਿਵੇਂ ਉਹਨਾਂ ਨੇ ਲਾਈ। ਇੰਨੀ ਵੱਡੀ ਸੰਗਤ ਦਾ ਇਕੱਠ ਗੁਰੂ ਸਾਹਿਬ ਦੀ ਕਿਰਪਾ ਨਾਲ। ਮੈਂ ਤੇ ਜਦੋਂ ਹੁਕਮਨਾਮਾ ਸੁਣਦਾ ਸਾਂ, ਮੇਰੀਆਂ ਅੱਖਾਂ ਨਹੀਂ ਸੀ ਸੁੱਕਦੀਆਂ, ਇਹੀ ਗੱਲ ਸੋਚ ਸੋਚ ਕੇ ਰੋਣਾ ਆਈ ਜਾਂਦਾ ਸੀ ਵੀ ਸੱਚੇ ਪਾਤਸ਼ਾਹ ਇੱਡੀ ਵੱਡੀ ਕਿਰਪਾ ਤੁਸੀਂ ਸਾਡੇ ਗਰੀਬਾਂ ਤੇ ਕੀਤੀ, ਅਸੀਂ ਇੱਕ ਸਾਈਕਲ ਚਲਾਉਣ ਵਾਲੇ ਸਾਡੇ ਤੇ ਕਿੱਥੇ ਇੱਡੀ ਵੱਡੀ ਬਖਸ਼ਿਸ਼, ਮੈਂ ਸੋਚ ਨਹੀਂ ਸਾਂ ਸਕਦਾ। ਹੈ ਸਤਿਗੁਰੂ ਦੀ ਕਿਰਪਾ, ਵਡਿਆਈਆਂ ਸਭ ਨਾਮ ਦੀਆਂ ਨੇ, ਆ ਬਾਣੇ ਦਾ ਪ੍ਰਤਾਪ ਹੈ ਮਹਾਂਪੁਰਸ਼ਾਂ ਨੇ ਪਵਾਇਆ, ਸਤਿਗੁਰੂ ਦੀ ਕਿਰਪਾ। ਨਹੀਂ ਤੇ ਇੰਨੀ ਸੰਗਤ, ਇੰਨਾ ਹਿਸਾਬ ਕਿਤਾਬ ਸੋਚਿਆ ਨਹੀਂ ਜਾ ਸਕਦਾ ਕਿ ਉੱਥੇ ਜਿਹੜੇ ਰਹਿਣ ਵਾਲੇ ਨੇ ਉਹ ਦੱਸਦੇ ਸੀ, ਕਹਿੰਦੇ ਅਮੈਰੀਕਾ ਵਿੱਚ ਅਸੀਂ ਪਹਿਲੀ ਵਾਰੀ ਏਡੇ ਏਡੇ ਵੱਡੇ ਇਕੱਠ ਵੇਖੇ ਨੇ ਜਿੱਥੇ ਇੰਨੀ ਸੰਗਤ ਜੁੜਦੀ। ਅਮੈਰੀਕਾ ਦੀਆਂ 4-5 ਸੀਡੀਆਂ ਰਿਲੀਜ਼ ਹੋਣਗੀਆਂ, ਅਗਲੀ ਸੰਗਰਾਂਦ ਤੇ ਤੁਸੀਂ ਉਹ ਕੈਸਟਾਂ ਸੀਡੀਆਂ ਘਰ ਚ ਲਿਜਾ ਕੇ ਵੇਖਿਓ, ਖੁਦ ਸੋਚੋਗੇ ਵੀ ਇੰਡੀਆ ਦਾ ਦੀਵਾਨ ਆ ਕਿ ਅਮੈਰੀਕਾ ਦਾ ਦੀਵਾਨ ਆ। ਖੁੱਲੇ ਖੁੱਲੇ ਖੇਤਾਂ ਦੇ ਵਿੱਚ ਉਹਨਾਂ ਨੇ ਪੰਡਾਲ ਲਾਏ ਹੋਏ ਸੀ, ਜਿਵੇਂ ਬਾਬਾ ਜੀ ਨੇ ਦੱਸਿਆ ਨਾ ਬਾਬਾ ਗੁਰਸੇਵਕ ਸਿੰਘ ਹੋਣਾ ਨੇ ਕਿ ਚਾਹੇ ਵੀਕਐਂਡ ਹੋਵੇ ਚਾਹੇ ਵੀਕਡੇ ਹੋਵੇ, ਚਾਹੇ ਛੁੱਟੀਆਂ ਹੋਣ ਤੇ ਭਾਵੇਂ ਨਾ ਹੋਣ, ਸੰਗਤਾਂ ਬਹੁਤ ਪਿਆਰ ਵਿੱਚ ਹਾਜ਼ਰੀਆਂ ਭਰਦੀਆਂ ਰਹੀਆਂ। ਜੋ ਵੀ ਨਾਮ ਰਾਮ ਨਾਮ ਮਨ ਰੰਗੇ ਉਹ ਕਿਉਂ ਲੋਕ ਲਾਜ ਤੋਂ ਸੰਗੇ, ਉਹ ਤੇ ਉੱਡਦੇ ਵਾਂਗ ਪਤੰਗੇ ਆਉਂਦੇ ਨਸ ਨਸ ਕੇ, ਸਾਡੇ ਸਤਿਗੁਰ ਨੇ ਮਨ ਮੋਹਿਆ ਨੈਣੀ ਵਸ ਵਸ ਕੇ। ਜਿਨ੍ਹਾਂ ਦੇ ਅੰਦਰ ਪਿਆਰ ਹੋਵੇ ਉਹ ਤੇ ਜ਼ਰੂਰ ਹਾਜ਼ਰੀਆਂ ਭਰਦੇ, ਸਤਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼। ਸੋ ਦਾਸ ਅਰਜ ਕਰ ਰਿਹਾ ਸੀ ਅੰਮ੍ਰਿਤ ਛਕਣ ਵਾਲਿਆਂ ਨੂੰ ਪਹਿਲਾਂ ਵਧਾਈਆਂ ਲੱਖ ਲੱਖ, ਤੇ ਇਹ ਵੀ ਬੇਨਤੀ ਹੈ ਕਿ ਜੇ ਜੁੜੇ ਹੋ ਇਸੇ ਤਰ੍ਹਾਂ ਜੁੜੇ ਰਹਿਣਾ, ਟੁੱਟਣਾ ਨਹੀਂ। ਬੜੇ ਤਰ੍ਹਾਂ ਦੇ ਲੋਕ ਹਨ, ਬੜੇ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਹਨ, ਪਰ ਕਿਸੇ ਦੀ ਪਰਵਾਹ ਨਾ ਕਰੋ, ਤੁਰੇ ਰਹੋ। ਸਤਿਗੁਰੂ ਸੱਚੇ ਪਾਤਸ਼ਾਹ ਫਿਰ ਆਪੇ ਬਖਸ਼ਿਸ਼ ਕਰਦੇ ਨੇ, ਆਪੇ ਮਿਹਰ ਕਰਦੇ ਨੇ, ਆਪਣੇ ਪਿਆਰਿਆਂ ਦੀ ਲਾਜ ਰੱਖਦੇ ਨੇ। ਬਾਣੀ ਬਾਣੇ ਦੇ ਧਾਰਨੀ ਹੋਏ ਤੇ ਹੁਣ ਜੁੜੇ ਰਹਿਣਾ। ਉਹ ਭਾਈ ਆਕੁਲ ਦੀ ਸਪੁੱਤਰੀ, ਉਹਨੂੰ ਪਰਵਾਹ ਨਹੀਂ ਕੀਤੀ ਉਹਨੇ ਕਿਸੇ ਦੀ ਵੀ, ਬਰਾਤ ਪਿੱਛੇ ਆ ਰਹੀ ਹੈ ਕੀ ਕਹਿਣਗੇ, ਘਰੋ ਜਰਾ ਕੁ ਰੁਕ ਜਾਓ, ਡੋਲਾ ਥੱਲੇ ਲਾਇਆ ਉਤਰੀ ਵਿੱਚੋਂ, ਤੇ ਮਹਾਰਾਜ ਸਾਹਿਬ ਦੇ ਜਿੱਧਰ ਦੀਵਾਨ ਲੱਗਾ ਸੀ ਨਾ ਉੱਧਰ ਨੂੰ ਭੱਜ ਲਈ, ਭੱਜੀ ਗਈ। ਮਹਾਰਾਜ ਸਾਹਿਬ ਬੈਠੇ ਚਰਨਾਂ ਤੇ ਸਿਰ ਰੱਖਿਆ, ਮਰ ਮੈਂ ਤੁਹਾਡੀ ਧੀ ਆ, ਮਨਮਤੀਆਂ ਦੇ ਘਰ ਵਿੱਚ ਵਿਆਹੀ ਗਈ ਆ, ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਨੇ ਕਿਰਪਾ ਕਰਨ ਵਾਸਤੇ ਇੰਨਾ ਕੁਝ ਕੀਤਾ, ਵੇਖ ਕਿੰਨੀ ਸੰਗਤ ਜੁੜੀ ਆ, ਕਿਰਪਾ ਵਾਸਤੇ ਬਹਿ ਜਾ ਸੰਗਤ ਬੀਬੀਆਂ ਚ। तेरी अरदास सुनी गई गुरु नानक दे घर विच हुण फिकर ना कर। बैठ गई बीबिया आले पासे घर आला आया किथे है बई ओ कहिंदे घर आली बीबी किधर गई अखे जी ओ ते इधर चली गई संगत जा रही सी नाल ही ओदे नाल दे कहिंदे भी ये हुणे ही पहले दिन ही चली गई बिना पुछिया। उसे वेले लाड़े कोल तलवार श्री साहब ते हुंदी हुई है ओ लै के श्री साहब ते तुर पिया कहिंदा मैं छड़ना ही नहीं ओनू। जदों गया ते अगे दरबार सजिया होया इहदे महाराज वल नहीं इहने तकिया ना संगत वल तकिया सीधे ही बीबियां वल नजर भी कित्थे अगे बैठी है मैं बाह तों फड़ के बाहर लै जाणा है नजर उहदी बीबियां वाले पासे सी लभदा सी ते पहरेदार सन करड़े। पहरेदार कहिंदे किधर तू बीबियां वाले पासे वेखी जाना बार बार चल उधर भाईआं वाले पासे बह जाके। गुरु के सिख एहो जे कमाइया वाले सन ओनू जवाब देण दी इहदे विच हिम्मत नहीं पई क्योंकि जदों चढ़दी कला वाले भजन वाले सिंह होण फिर उहनां सामने बोलण दी हिम्मत नहीं पैंदी किसे कमाई वाले कमाई होवे जे भजन करन वाले हन प्रताप उहनां दा ऐसा हुंदा है उत्थे खड़ना औखा हो जांदा। भज लिया बीबी ओह कहिंदे सेवादार कहिंदे बैठ उत्थे भाईआं वाले पासे जा बह गया। जो भाई आले पासे बैठा बीबिया आले पासे वेखदा रहा उते दिसी नहीं फिर हौली हौली दी नजर स्टेज वल गई तख्त वल गई जिथे छेवें पातशाह सभाए मान सन ते महाराज ते पहले ही इहदे वल वेख रहे सन भी कदों इधर वेंदा सच्चे पातशाह इहदे वल तक रहे सन भी इह हुण करदा की है किवें उधर तकदा है। हौली 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 जदों इहदी नजर महाराज साहिब वल पई महाराज साहिब दे दर्शन कीते दीदार कीते सतगुरु की नदर पई ए जिन को नदर करम तिनकार नानक नदरी
नदरी नदर निहाल नानक नदरी
दग दग करदा चेहरा तक के मन गद गद हो गए। हौली हौली अगे वधिया कंबदे होए हाथ जुड़ गए ते मर्द चरना ते सिर रख दिता रो रो के चरण धोते दर्शना विच ही ताकत होंदी साध का संग नहीं किस काल दर्शन भेटत होत निहाल दर्शन करके निहाल हो जाईदा बहुती घालना निकालनी पैंदी दर्शना च ही बड़ी वड्डी ताकत होंदी जेड़े सचमुच साधना करन वाले बड़ा रोया
सच्चे पातशाह सच्चे बादशाह बस जावा 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 सच्चे बादशाह
एक दूजे बारे ते सानू नहीं पता पर अपने आप बारे ते पता ही है। कई गल्लां ओह वी हुंदियां ने जिहड़ियां असीं जग तों छुपा लैंदे आ परिवार तों नहीं घर च ही रखियो कई घर च छुपा लैंदे आ घर वाली तक एक दो तक ही पता हुंदा है जां किसे खास मित्र दोस्त नूं ते कई गल्लां ओह हुंदियां ने जिहदा किसे नूं वी नहीं पता हुंदा अपने आप नूं ही पता हुंदा वी मेरे तों इह पाप होए आ मेरे तो यह गलती हुई सतगुरु के चरणा च नहीं छुपाउणी चाहिए इत्थे वो भुल याद करके मनो कहना चाहिए महाराज कितें असीं बख्शे जावां लो असीं भी सारे अंदरों बेनती करिए संगत विच सुनी जांदी
सच्चे पातशाह Let's go.
ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਉ ਪਾਪੀ ਵੱਡ ਗੁਨਾ ਹੈਗਾ ਬੜਾ ਰੋਏ ਸੱਚੇ ਪਾਤਸ਼ਾਹ ਮਿਹਰ ਕਰੋ ਬਣਾਓ ਆਪਣਾ ਕੀ ਚਾਹੀਦਾ ਹੈ ਆਪਣਾ ਬਣਾ ਲਓ ਬਸ ਹੋਰ ਕਿਸੇ ਚੀਜ਼ ਦੀ ਇੱਛਾ ਨਹੀਂ ਅਸੀਂ ਵੀ ਅਰਜ਼ ਕਰੀਏ ਸਾਡੇ ਤੇ ਵੀ ਮਿਹਰ ਹੋ ਜਾਏ ਬਣਾਓ ਚਰਨ ਪਹੁਲ ਦਿੱਤੀ ਸਿਰ ਤੇ ਰੱਖਿਆ ਹੱਥ ਬਰਿਆਈਆਂ ਕੱਢ ਦਿੱਤੀਆਂ ਸਤਿਗੁਰੂ ਨੇ ਆਪਣਾ ਬਣਾ ਲਿਆ ਲੈ ਬਈ ਬਣ ਗਿਆ ਗੁਰੂ ਨਾਨਕ ਦੇ ਘਰ ਦਾ ਗੋਲਾ ਹੁਣ ਸਿਰ ਜਗ੍ਹਾ ਜਗ੍ਹਾ ਤੇ ਨਹੀਂ ਝੁਕੇਗਾ ਮੜੀਆਂ ਮਸਾਣੀਆਂ ਤੇ ਕਬਰਾਂ ਤੇ ਕਹਿੰਦਾ ਮਹਾਰਾਜ ਪਿਛਲਾ ਸਮਾਂ ਜਿਹੋ ਜਿਹਾ ਬੀਤ ਗਿਆ ਹੁਣ ਆਪਣਾ ਬਣਾਓ ਅੱਗੇ ਸਮਝ ਚਲੋ ਆਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ ਹੁਣ ਨਹੀਂ ਐਸਾ ਹੋਏਗਾ ਗੁਰਮੁਖੋ ਐਸੀ ਕਿਰਪਾ ਕੀਤੀ ਘਰ ਗਿਆ ਕਬਰਾਂ ਹੀ ਢਾਤੀਆਂ ਸਭ ਕੁਝ ਢਾਤਾ ਕਹਿਣ ਲੱਗਾ ਮੈਂ ਨਹੀਂ ਇਹਨਾਂ ਕਬਰਾਂ ਤੇ ਮੱਥੇ ਟੇਕਣੇ ਸਾਰੇ ਪਿੰਡ ਵਾਲੇ ਵਿਰੁੱਧ ਹੋ ਕੇ ਕਹਿੰਦੇ ਜੇ ਨਹੀਂ ਟੇਕਣੇ ਫਿਰ ਚੱਲ ਤੈਨੂੰ ਵੀ ਕੁਛ ਨਹੀਂ ਮਿਲਣਾ ਇੱਥੇ ਪਰਿਵਾਰ ਵਿਰੁੱਧ ਹੋ ਗਿਆ ਪਿੰਡ ਵਾਲੇ ਵਿਰੁੱਧ ਹੋ ਗਏ ਸਾਲ ਬਾਅਦ ਪੁੱਤਰ ਹੋਇਆ ਮਰਦ ਕੋਲ ਲੈ ਕੇ ਕਹਿੰਦੇ ਮਹਾਰਾਜ ਪੁੱਤਰ ਦੀ ਦਾਤ ਦਿੱਤੀ ਤੁਸੀਂ ਮਹਾਰਾਜ ਕਹਿੰਦੇ ਬੜਾ ਰੂਪ ਹੈ ਨਾ ਰੂਪਾ ਰੱਖ ਦਿੱਤਾ ਬੜਾ ਰੂਪ ਹੈ ਇਹਦੇ ਤੇ ਹੁਣ ਦੋਵੇਂ ਜਣੇ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦੇ ਨੇ ਫਿਰ ਉਹ ਵੇਚਦੇ ਨੇ ਤੇ ਗੁਜ਼ਾਰਾ ਕਰਦੇ ਨੇ ਪੁੱਤਰ ਜਵਾਨ ਹੋਇਆ ਉਹ ਵੀ ਪਿਓ ਨਾਲ ਜਾਇਆ ਕਰੇ ਇੱਕ ਦਿਨ ਦੁਪਹਿਰੇ ਪਾਣੀ ਲੈ ਕੇ ਗਏ ਗੁਰੂ ਸਾਹਿਬ ਪਾਣੀ ਲੈ ਕੇ ਗਏ ਉਹ ਠੰਡਾ ਬੜਾ ਸੀ ਦਰਖਤ ਦੇ ਉੱਤੇ ਟੰਗਿਆ ਘੜੇ ਵਿੱਚ ਪਾ ਕੇ ਲੈ ਗਏ ਪਾਣੀ ਕੁੱਜੇ ਵਿੱਚ ਠੰਡਾ ਬੜਾ ਹੋ ਗਿਆ ਤੇ ਜਦੋਂ ਲੱਗੇ ਨਾ ਪੀਣ ਦੁਪਹਿਰੇ ਲੱਗੀ ਪਿਆਸ ਪਿਤਾ ਕਹਿੰਦਾ ਹੈ ਸਤ ਸੰਗਤ ਜੀ ਭਾਈ ਸਾਧੂ ਉਹਦਾ ਨਾਂ ਸੀ ਜਿਹਦੇ ਨਾਲ ਲੜਕੀ ਵਿਆਹੀ ਸੀ ਭਾਈ ਆਕੁਲ ਉਹ ਸਾਧੂ ਆਪਣੇ ਪੁੱਤਰ ਨੂੰ ਕਹਿੰਦਾ ਪੁੱਤਰਾ ਪਾਣੀ ਬੜਾ ਠੰਡਾ ਮਹਾਰਾਜ ਦੇ ਛਕਣ ਵਾਲਾ ਜਲ ਗੁਰੂ ਸਾਹਿਬ ਦੇ ਛਕਣ ਵਾਲਾ ਪੁੱਤਰ ਕਹਿੰਦਾ ਬਾਪੂ ਜੀ ਜੇ ਸੱਚੇ ਪਾਤਸ਼ਾਹ ਦੇ ਛਕਣ ਵਾਲਾ ਫਿਰ ਆਪਾਂ ਨਹੀਂ ਛਕਦੇ ਉਹ ਛਕਣਗੇ ਆ ਕੇ ਕਹਿਣ ਲੱਗੇ ਮਹਾਰਾਜ ਤੇ ਭਾਈ ਕੀ ਡਰੌਲੀ ਕਿੰਡੀ ਦੂਰ ਬੈਠੇ ਆ ਇੱਥੇ ਆਉਣਗੇ ਕਹਿਣ ਲੱਗੇ ਕੋਈ ਗੱਲ ਨੀ ਆਪੇ ਕਹਿੰਦੇ ਉਹ ਵੀ ਉਹ ਪਿਆਰ ਦਾ ਭੁੱਖਾ ਹੈ ਆਪਾਂ ਬਹਿ ਜਾਂਦੇ ਹਾਂ ਚੌਂਕੜੇ ਮਾਰ ਕੇ ਆਪੇ ਆ ਜਾਣਗੇ ਦੋਵੇਂ ਹੀ ਬਹਿ ਗਏ ਅੱਖਾਂ ਕਰ ਲਈਆਂ ਬੰਦ ਮੇਰੇ ਸਤਿਗੁਰ ਜੀ ਹੁਣ ਦਿਓ ਦਰਸ਼ਨ ਦਰਸ਼ਨ ਨੂੰ ਅੱਖੀਆਂ ਤਰਸਣ ਜੀ ਹੁਣ ਦਿਓ ਦਰਸ਼ਨ ਬੈਠੇ ਅਰਦਾਸਾਂ ਕਰਦੇ ਨੇ ਕਿਰਪਾ ਕਰੋ ਤੂੰ ਚੋ ਸੱਜਣ ਮਿੰਡੇ ਅਡੇਈ ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ ਰੋ ਰੋ ਕੇ ਬੇਨਤੀਆਂ ਕਰਦੇ ਰਹੇ ਫਿਰ ਛੇਵੇਂ ਪਾਤਸ਼ਾਹ ਭਾਈ ਕੀ ਡਰੌਲੀ ਤੋਂ ਬਿਨਾਂ ਕਾਠੀ ਤੋਂ ਘੋੜੇ ਤੇ ਸਵਾਰ ਹੋ ਸੇਵਾਦਾਰ ਆਂਦੇ ਨੇ ਮਹਾਰਾਜ ਕਾਠੀ ਲਿਆਈਏ ਮਹਾਰਾਜ ਕਹਿੰਦੇ ਨਹੀਂ ਕਾਠੀ ਤੋਂ ਬਿਨਾਂ ਘੋੜ ਸਵਾਰੀ ਕਰਨੀ ਬੜੀ ਔਖੀ ਹੈ ਪਰ ਮਹਾਰਾਜ ਬਿਨਾਂ ਕਾਠੀ ਤੋਂ ਘੋੜੇ ਤੇ ਸਵਾਰ ਹੋ ਕੇ ਬੜੀ ਤੇਜ ਘੋੜੇ ਨੂੰ ਦੌੜਾਇਆ ਤੇ ਸਾਧ ਸੰਗਤ ਫਿਰ ਉਹਨਾਂ ਦੇ ਕੋਲ ਪਿਓ ਪੁੱਤਰਾਂ ਕੋਲ ਪਹੁੰਚੇ ਜਦੋਂ ਤੱਕ ਆਏ ਉਦੋਂ ਤੱਕ ਬੇਹੋਸ਼ ਹੋ ਗਏ ਸੀ ਦੋਵੇਂ ਪਿਆਸੇ ਹੀ ਗਰਮੀ ਚ ਤੇ ਮਹਾਰਾਜ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਆ ਕੇ
ਭਾਈ ਰੂਪੇ ਨੂੰ ਗੋਦ ਵਿੱਚ ਲਿਆ, ਖੋਲ ਅੱਖਾਂ ਬਈ ਬੇਟਾ ਖੋਲ ਅੱਖਾਂ। ਉਹਨੇ ਅੱਖਾਂ ਖੋਲੀਆਂ, ਮਹਾਰਾਜ ਆ ਕੇ ਦੋਵੇਂ ਬਹਿ ਗਏ। ਲਓ ਜਲ ਛਕੋ। ਕਹਿੰਦੇ ਮਹਾਰਾਜ ਸੀ ਛਕਣਾ ਹੁੰਦਾ ਪਹਿਲਾਂ ਹੀ ਛਕ ਲੈਂਦੇ, ਤੁਸੀਂ ਪਹਿਲਾਂ ਛਕ। ਫਿਰ ਮਹਾਰਾਜ ਨੇ ਪਹਿਲਾਂ ਜਲ ਛਕਿਆ, ਫਿਰ ਉਹਨਾਂ ਨੂੰ ਛਕਾਇਆ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮਹਾਰਾਜ, ਪਿੰਡ ਵਾਲੇ ਵਿਰੁੱਧ ਨੇ, ਪਿੰਡ ਵਾਲੇ ਨਾਰਾਜ਼ ਨੇ। ਮਹਾਰਾਜ ਕਹਿੰਦੇ ਕੋਈ ਨੀ, ਦੁਨੀਆਂ ਨਾਰਾਜ਼ ਹੁੰਦੀ ਹੋਈ ਜਾਣ ਦਿਓ, ਹੁਣ ਆਪਾਂ ਨਵਾਂ ਹੀ ਪਿੰਡ ਵਸਾ ਲੈਂਦੇ ਹਾਂ। ਫਿਰ ਜੇ ਨਾਰਾਜ਼ ਨੇ ਆਪਾਂ ਉਹਨਾਂ ਤੋਂ ਕੀ ਲੈਣਾ ਹੈ, ਆਪਾਂ ਨਵਾਂ ਪਿੰਡ ਵਸਾ ਲੈਂਦੇ ਹਾਂ। ਫਿਰ ਉੱਥੇ ਜਗ੍ਹਾ ਤੇ ਗੁਰੂ ਸਾਹਿਬ ਨੇ ਮੋੜੀ ਗੱਡੀ ਤੇ ਪਿੰਡ ਦਾ ਨਾਂ ਰੱਖਿਆ ਭਾਈ ਰੂਪਾ। ਕਹਿੰਦੇ ਤੇ ਨਗਰ ਰੂਪਾ, ਨਗਰ ਬਸੇਗਾ ਭਾਈ ਰੂਪੇ ਦੇ ਨਾਂ ਤੇ। ਭਾਈ ਸਾਧੂ ਦੇ ਪੁੱਤਰ ਦਾ ਨਾਂ ਸੀ ਰੂਪਾ, ਉਹਦੇ ਨਾਂ ਤੇ ਫਿਰ ਭਾਈ ਰੂਪਾ ਨਗਰ ਵਸਿਆ। ਤੇ ਉਹ ਪਿੰਡ ਦੀ ਮੋੜੀ ਵੀ ਮਰਦ ਨੇ ਆਪ ਗੱਡੀ, ਤੇ ਆਪਣੇ ਸਿੱਖਾਂ ਨੂੰ ਕਈਆਂ ਨੂੰ ਹੁਕਮ ਕੀਤਾ ਵੀ ਇੱਥੇ ਭਾਈ ਆ ਕੇ ਵਸੋ। ਉਹ ਨਗਰ ਭਾਈ ਰੂਪੇ ਦੇ ਨਾਂ ਤੇ ਛੇਵੇਂ ਪਾਤਸ਼ਾਹ ਨੇ ਆਪ ਵਸਾਇਆ। ਜਿਹਦਾ ਕੋਈ ਨੀ ਬਣਦਾ ਉਹਦੇ ਸਤਿਗੁਰੂ ਬਣਦੇ ਨੇ। ਨਗਰਾਂ ਚੋਂ ਕੱਢ ਦਿੱਤੇ ਗਏ ਪਰ ਉਹਨਾਂ ਦੇ ਨਾਵਾਂ ਤੇ ਨਗਰ ਗੁਰੂ ਸਾਹਿਬ ਨੇ ਵਸਾ ਦਿੱਤੇ। ਇਹ ਸਤਿਗੁਰੂ ਦੇ ਨਾਲ ਪਿਆਰ ਕਰਨ ਵਾਲੇ, ਪ੍ਰੀਤ ਕਰਨ ਵਾਲਿਆਂ ਦੀ ਗੱਲ ਹੈ। ਸੋ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਪਾ ਲੈਂਦੇ ਨੇ ਪ੍ਰੇਮ, ਜਿਨ੍ਹਾਂ ਨੂੰ ਮਿਲ ਜਾਏ ਉਹਨਾਂ ਨੂੰ ਵਾਹਿਗੁਰੂ ਮਿਲ ਜਾਂਦਾ। ਪ੍ਰੇਮਾ ਭਗਤੀ ਕਰੀਏ, ਪ੍ਰੇਮ ਕਰੀਏ ਸੰਸਾਰ ਨਾਲ, ਦੁਨੀਆਂ ਕਾਦਰ ਨਾਲ, ਕਾਦਰ ਦੀ ਬਣਾਈ ਕੁਦਰਤ ਨਾਲ, ਉਹਦੇ ਬਣਾਏ ਬੰਦਿਆਂ ਨਾਲ। ਨਫ਼ਰਤ ਦਿਲਾਂ ਵਿੱਚੋਂ ਕੱਢੀਏ, ਦੁਸ਼ਮਣਾਂ ਨਾਲ ਵੀ ਪਿਆਰ, ਹਰ ਇੱਕ ਦਾ ਭਲਾ ਮੰਗੀਏ। ਇਹੀ ਸਿੱਖੀਏ, ਇਹੀ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ। ਸੋ ਸੱਚੇ ਪਾਤਸ਼ਾਹ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਨੇ। ਸੋ ਆਓ ਆਉਣ ਵਾਲੇ ਸਮੇਂ ਵਿੱਚ ਲਾਹਾ ਪ੍ਰਾਪਤ ਕਰਨਾ। 22, 23, 24, 25 ਇਹ ਆ ਹੁਣ ਇਸੇ ਮਹੀਨੇ ਦੇ ਮਈ ਦੇ 22, 23, 24, 25 ਮਈ ਦੇ ਚਾਰ ਦੀਵਾਨ ਹਨ ਸ਼ਹਿਰ ਪਟਿਆਲੇ ਵਿੱਚ। ਸ਼ਹਿਰ ਪਟਿਆਲੇ ਵਿੱਚ ਵੀਰ ਹਕੀਕਤ ਰਾਏ ਗਰਾਊਂਡ ਹੈ ਜਿਹੜਾ, ਜੋ ਸਤਸੰਗਤ ਬੱਸ ਸਟੈਂਡ ਦੇ ਕੋਲ ਹੈ, ਉੱਥੇ ਚਾਰ ਦੀਵਾਨ ਨੇ 22, 23, 24, 25 ਦੇ। ਸੰਗਤ ਚਾਰੇ ਦਿਨ ਉੱਥੇ ਪਹੁੰਚ ਕੇ ਲਾਹਾ ਪ੍ਰਾਪਤ ਕਰੇ। ਤੇ ਗੁਰਮੁਖੋ ਹੁਣ ਦੀਵਾਨ, ਕੱਲ੍ਹ ਅਸੀਂ ਅਮੈਰੀਕਾ ਤੋਂ ਆਏ ਸਾਂ, ਭਾਵੇਂ ਧਿਆਨ ਦੇਣਾ ਸੰਗਤ ਜੀ, ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਜਾਣਾ ਨਹੀਂ। ਸੱਚੇ ਪਾਤਸ਼ਾਹ ਅੱਗੇ ਅੱਗੇ ਜਾਣਗੇ, ਸਾਰੀ ਸੰਗਤ ਨੇ ਬਾਅਦ 'ਚ ਜਾਣਾ। ਮਹਾਰਾਜ ਸਾਹਿਬ ਇੱਥੇ ਹਨ, ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਸਤਿਗੁਰੂ ਅੱਗੇ ਅੱਗੇ ਜਾਣਗੇ, ਆਪਾਂ ਸਾਰੇ ਬਾਅਦ ਵਿੱਚ ਚਾਲਾ ਪਾਵਾਂਗੇ। ਪਹਿਲਾਂ ਜਾਣ ਦੀ ਕੋਈ ਖੇਚਲਾ ਨਾ ਕਰੇ।